ਰੋਕਣ ਲਈ ਸਾਨੂੰ ਇਕੱਠਿਆਂ ਕੰਮ ਕਰਨ ਦੀ ਲੋੜ ਹੈ। ਘਰ ਵਿੱਚ ਰਹਿਣਾ ਹੀ ਸਭ ਤੋਂ ਸੁਰੱਖਿਅਤ ਹੈ। ਘਰ ਰਹਿਣ ਨਾਲ ਸਾਡਾ ਪਰਿਵਾਰ, ਦੋਸਤ ਅਤੇ ਗੁਆਂਢੀ ਸੁਰੱਖਿਅਤ ਰਹਿਣਗੇ। ਆਪਣਾ ਫਰਜ਼ ਨਿਭਾਓ, ਘਰ ਰਹੋ। ਜਾਣਕਾਰੀ ਲਈ ontario.ca/coronavirus ਉੱਤੇ ਜਾਓ। ਇੰਟੈਰੀਓ ਸਰਕਾਰ ਦੁਆਰਾ ਜਾਰੀ।
ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹੱਲਾ ਪੰਜਵਾਂ। ਗੁਰ ਆਪਣੇ ਉੱਪਰ ਬਲ ਜਾਈਐ, ਆਠ ਪੈਰ ਹਰ ਹਰ ਜਸ ਗਾਈਐ। ਗੁਰ ਆਪਣੇ ਉੱਪਰ ਬਲ ਜਾਈਐ, ਆਠ ਪੈਰ ਹਰ ਹਰ ਜਸ ਗਾਈਐ। ਸਿਮਰੋ ਸੋ ਪ੍ਰਭ ਆਪਣਾ ਸੁਆਮੀ, ਸਗਲ ਕਟਾ ਕਾ ਅੰਤਰ ਜਾਮੀ। ਰਹਾਓ ਚਰਨ ਕਮਲ ਸਿਉ ਲਾਗੀ ਪ੍ਰੀਤ, ਸਾਚੀ ਪੂਰਨ ਨਿਰਮਲ ਰੀਤ। ਸੰਤ ਪ੍ਰਸਾਦ ਵਸੈ ਮਨ ਮਾਹੀ, ਜਨ ਜਨ ਕੇ ਕਿਲ ਵਿਖ ਜਾਹੀ। ਕਰ ਕਿਰਪਾ ਪ੍ਰਭ ਦੀਨ ਦਿਆਲਾ, ਨਾਨਕ ਮੰਗੈ ਸੰਤ ਰਵਾਲਾ। ਕਰ ਕਿਰਪਾ ਪ੍ਰਭ ਦੀਨ ਦਿਆਲਾ, ਨਾਨਕ ਮੰਗੈ ਸੰਤ ਰਵਾਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚੌਰ ਛਤਰ ਤਖਤ ਦੇ ਮਾਲਕ, ਗਿਆਨ ਦੇ ਸਾਗਰ, ਲਾਸਾਨੀ ਵਿਰਸਾ ਪੂਰਨ ਸਤਿਗੁਰੂ, ਪਰਮ ਸਨਮਾਨ ਯੋਗ ਸਤਿਕਾਰ ਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਜ ਦੇ ਅੰਮ੍ਰਿਤ ਵੇਲੇ ਦੇ ਸੂਹੀ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਇਲਾਹੀ ਬਾਣੀ ਦੇ ਪ੍ਰਮਾਣ। ਮੇਰੇ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਪਿਆਰਿਓ, ਆਪਣੇ ਗੁਰੂ ਤੋਂ ਸਦਾ ਕੁਰਬਾਨ ਹੋਣਾ ਚਾਹੀਦਾ ਹੈ, ਬਲਿਹਾਰੇ ਜਾਣਾ ਚਾਹੀਦਾ ਹੈ, ਗੁਰੂ ਦੀ ਸ਼ਰਨ ਪੈ ਕੇ ਆਪਣੇ ਅੰਦਰੋਂ ਆਪਾ ਭਾਵ ਮਿਟਾ ਦੇਣਾ ਚਾਹੀਦਾ ਹੈ। ਕਿਉਂਕਿ ਗੁਰੂ ਦੀ ਕਿਰਪਾ ਨਾਲ ਹੀ ਅੱਠੇ ਪੈਰ ਪਰਮਾਤਮਾ ਦੀ ਸਿਫਤ ਸਲਾਹ ਦਾ ਗੀਤ ਗਾਇਆ ਜਾ ਸਕਦਾ ਪਿਆਰਿਓ। ਸੋ ਗੁਰੂ ਦੀ ਕਿਰਪਾ ਨਾਲ ਮੈਂ ਆਪਣਾ ਉਹ ਮਾਲਕ ਪ੍ਰਭੂ ਸਿਮਰਦਾ ਹਾਂ, ਜਿਹੜਾ ਸਭ ਜੀਵਾਂ ਦੇ ਦਿਲਾਂ ਦੀ ਜਾਣਨ ਵਾਲਾ ਹੈ। ਗੁਰੂ ਦੀ ਕਿਰਪਾ ਨਾਲ ਹੀ ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਪਿਆਰ ਬਣਦਾ ਹੈ। ਚਰਨਾਂ ਦੀ ਪ੍ਰੀਤ ਹੀ ਅਟਲ ਮੁਕੰਮਲ ਤੇ ਪਵਿੱਤਰ ਜੀਵਨ ਯੁਗਤ ਹੈ। ਸੋ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਜਿਸ ਮਨੁੱਖ ਦੇ ਹਿਰਦੇ ਵਿੱਚ ਆ ਵਸਦਾ ਹੈ, ਉਸ ਮਨੁੱਖ ਦੇ ਅਨੇਕਾਂ ਜਨਮਾਂ ਦੇ ਪਾਪ ਦੂਰ ਹੋ ਜਾਂਦੇ ਹਨ। ਹੇ ਨਿਮਾਣਿਆਂ ਉੱਤੇ ਦਇਆ ਕਰਨ ਵਾਲੇ ਪ੍ਰਭੂ, ਆਪਣੇ ਦਾਸ ਨਾਨਕ ਉੱਤੇ ਕਿਰਪਾ ਕਰ। ਤੇਰਾ ਦਾਸ ਨਾਨਕ ਤੇਰੇ ਦਰ ਤੋਂ ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ। ਕਰ ਕਿਰਪਾ ਪ੍ਰਭ ਦੀਨ ਦਿਆਲਾ, ਨਾਨਕ ਮੰਗੈ ਸੰਤਰ ਵਾਲਾ। ਸੋ ਪਿਆਰਿਓ, ਅਸੀਂ ਉਸ ਪਰਮ ਪਿਤਾ ਪ੍ਰਭੂ ਪਰਮੇਸ਼ਰ ਦਾ ਸਿਮਰਨ ਕਰੀਏ, ਨਾਮ ਜਪੀਏ। ਉਹ ਜਿਸ ਮਾਰਗ ਤੇ ਚੱਲਣ ਲਈ ਸਾਨੂੰ ਗੁਰੂ ਸਾਹਿਬਾਨ ਨੇ ਪ੍ਰੇਰਿਤ ਕੀਤਾ, ਅਸੀਂ ਉਸ ਮਾਰਗ ਤੇ ਚੱਲ ਕੇ ਆਪਣੇ ਮਨੁੱਖਾ ਜਨਮ ਸਫਲਾ ਕਰੀਏ। ਹਸਤੀ ਸਿਰ ਜਿਉ ਅੰਕਸ ਹੈ, ਐਰਨ ਜਿਉ ਸਰਦੇ, ਮਨ ਤਾਂ ਨੇ ਆਗੇ ਰਾਖ ਕੇ ਉਹ ਵੀ ਸੇਵ ਕਰੇ। ਸੋ ਆਓ ਪਿਆਰਿਓ, ਅੱਜ ਜੋ ਸਮਾਂ ਬੀਤ ਰਿਹਾ ਹੈ ਇਹ ਸਭ ਨੂੰ ਪਤਾ ਹੈ। ਸੋ ਇਸ ਦੁੱਖ ਦੀ ਘੜੀ ਤੇ ਸਮੇਂ ਦੀ ਭਿਆਨਕਤਾ ਨੂੰ ਵੇਖਦੇ ਹੋਏ ਇੱਕਜੁੱਟ ਹੋ ਕੇ ਇੱਕ ਦੂਜੇ ਪ੍ਰਤੀ ਸਾਵਧਾਨੀ ਤੇ ਮਦਦ ਕਰਨ ਦੀ ਨੀਤੀ ਨੂੰ ਬਣਾਈਏ ਤੇ ਗੁਰੂ ਨਾਨਕ ਸਾਹਿਬ ਦੀ ਸੋਚ ਤੇ ਪਹਿਰਾ ਦਈਏ। ਇਹੋ ਹੀ ਮਾਨਵਤਾ ਦੀ ਸੇਵਾ ਦਾ ਮੌਕਾ, ਇਸ ਨੂੰ ਹੱਥੋਂ ਨਾ ਜਾਣ ਦਈਏ। ਇਸ ਲਈ ਮਾਨਵਤਾ ਉੱਤੇ ਆਈ ਹੋਈ ਇਸ ਭਿਆਨਕ ਦੁੱਖ ਦੀ ਘੜੀ ਵਿੱਚ ਕੋਈ ਵੀ ਕਿਸੇ ਕਿਸਮ ਦਾ ਨਿੱਜੀ ਫਾਇਦਾ ਉਠਾਉਣ ਦੀ ਕੋਸ਼ਿਸ਼ ਨਾ ਕਰੀਏ। ਇਹੋ ਹੀ ਮਾਨਵਤਾ ਦੀ ਸੇਵਾ ਹੈ। ਕੈਨੇਡਾ ਪ੍ਰਸ਼ਾਸਨ ਵੱਲੋਂ ਸਭ ਦੇ ਭਲੇ ਵਾਸਤੇ ਚੁੱਕੇ ਹੋਏ ਕਦਮ ਤੇ ਹੁਕਮਾਂ ਦਾ ਪਾਲਣ ਕਰੀਏ, ਪੂਰੀ ਤਰ੍ਹਾਂ ਨਾਲ ਸਹਿਯੋਗ ਦੇਈਏ, ਹੌਸਲਾ ਤੇ ਹੌਸਲਾ ਨਾ ਛੱਡੀਏ, ਇੱਕ ਦੂਜੇ ਤੋਂ ਵਿੱਥ ਰੱਖ ਕੇ ਫਤਿਹ ਜਾਂ ਗੱਲਬਾਤ ਦੀ ਸਾਂਝ ਕਰੀਏ, ਤਾਂ ਕਿ ਪਿਆਰਿਓ ਅਸੀਂ ਇਸ ਭਿਆਨਕਤਾ ਤੋਂ ਛੁਟਕਾਰਾ ਪਾ ਸਕੀਏ। ਕਿਸੇ ਨਾਲ ਈਰਖਾ ਕਰੋ ਨਾ, ਕਿਸੇ ਨਾਲ ਧੋਖਾ ਕਰੋ ਨਾ, ਕਿਸੇ ਨਾਲ ਠੱਗੀ ਕਰੋ ਨਾ, ਕਿਸੇ ਨਾਲ ਦੁਵੇਸ਼ ਭਾਵਨਾ ਕਰੋ ਨਾ, ਕੋਈ ਚੋਰੀ ਕਰੋ ਨਾ, ਕਿਸੇ ਨਾਲ ਜੈਲਸੀ ਕਰੋ ਨਾ, ਕਿਸੇ ਦਾ ਬੁਰਾ ਕਰੋ ਨਾ, ਤਾਂ ਕਿ ਪਿਆਰਿਓ ਅਸੀਂ ਇਸ ਭਿਆਨਕਤਾ ਤੋਂ ਬਚ ਸਕੀਏ। ਸੋ ਸਮੂਹ ਸੰਗਤਾਂ ਦੀ ਮਹਾਨ ਕਿਰਪਾ ਦਾ ਸਦਕਾ, ਵਾਹਿਗੁਰੂ ਦੀ ਕਿਰਪਾ ਦਾ ਸਦਕਾ, ਲੰਬੇ ਸਮੇਂ ਤੋਂ ਨਿਰਸਵਾਰਥ ਭਾਵਨਾ ਨਾਲ ਗੁਰੂ ਨਾਨਕ ਨਿਸ਼ਕਾਮ ਸੇਵਾ ਸੰਸਥਾ ਜੋ ਹੈ ਹਰ ਵੇਲੇ ਮਾਨਵਤਾ ਦੀ ਸੇਵਾ ਵਿੱਚ ਹਾਜ਼ਰ ਤੇ ਤਤਪਰ ਹੈ। ਸੋ ਪਿਆਰੋ, ਕਿਸੇ ਕਿਸਮ ਦੀ ਕੋਈ ਵੀ ਚੀਜ਼, ਜਿਵੇਂ ਅੱਜ ਬੜੀ ਜ਼ਰੂਰਤ ਹੈ ਸੈਨੇਟਾਈਜ਼ਰ, ਗਲਵਸ, ਮਾਸਕ, ਸੋ ਆਪ ਜੀ ਕਾਲ ਕਰੋ ਗੁਰੂ ਨਾਨਕ ਨਿਸ਼ਕਾਮ ਸੇਵਾ ਦਫ਼ਤਰ ਦੇ ਵਿੱਚ 647-7693 ਇਹ ਦੀਆਂ 5 ਲੋਕੇਸ਼ਨਾਂ ਹਨ। ਸੋ ਆਪ 647-7693 ਤੇ ਜਦੋਂ ਫੋਨ ਕਰੋਗੇ ਉੱਥੋਂ ਆਪ ਨੂੰ ਲੋਕੇਸ਼ਨ ਪਤਾ ਚੱਲੇਗੀ। ਜਿਹੜੀ ਲੋਕੇਸ਼ਨ ਵੀ ਆਪ ਜੀ ਨੂੰ ਨੇੜੇ ਹੋਵੇ, ਆਪ ਉੱਥੋਂ ਇਹ ਜੋ ਸੈਨੇਟਾਈਜ਼ਰ, ਮਾਸਕ, ਗਲਵਸ ਦੀ ਇਹ ਜੋ ਕਿੱਟ ਹੈ, ਇਸ ਨੂੰ ਤੁਸੀਂ ਪ੍ਰਾਪਤ ਕਰ ਸਕਦੇ ਹੋ। ਸੋ ਆਓ ਪਿਆਰੋ, ਇਸ ਸਮੇਂ ਤੇ ਅਸੀਂ ਸਾਰੇ ਮਿਲ ਕੇ ਰਲ ਕੇ ਅਸੀਂ ਇਸ ਭਿਆਨਕਤਾ ਤੋਂ ਛੁਟਕਾਰਾ ਪਾਈਏ ਔਰ ਗੁਰੂ ਨਾਨਕ ਪਾਤਸ਼ਾਹੀ ਸੋਚ ਤੇ ਪਹਿਰਾ ਦੇ ਕੇ ਆਪਣੇ ਸਮਲੋਖਾ ਜਨ ਨੂੰ ਸਫਲਾ ਕਰੀਏ, ਤਾਂ ਕਿ ਸਾਡੇ ਲੋਕ ਸੁਖੀ ਪਰਲੋਕ ਚੱਲੇ ਹੋਣ, ਅਸੀਂ ਆਪਣੇ ਪਰਮ ਪਿਤਾ ਪ੍ਰਭੂ ਪਰਮੇਸ਼ਰ ਦੀ ਦਰਗਾਹ ਚ ਪ੍ਰਵਾਨ ਹੋ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ,
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 ਸਤਨਾਮ ਸ੍ਰੀ
ਟੈਕਸ ਕਿਵੇਂ ਤੇ ਕਿੱਥੇ ਬਚਾਇਆ ਜਾ ਸਕਦਾ ਹੈ? CRA ਦਾ ਆਡਿਟ ਆ ਗਿਆ ਹੈ। ਰੀਅਲ ਸਟੇਟ ਇਨਵੈਸਟਰ ਹੋ, ਇਨਵੈਸਟਮੈਂਟ ਦੀ ਸਹੀ ਅਕਾਊਂਟਿੰਗ ਤੇ ਮੈਕਸਿਮਮ ਟੈਕਸ ਬਚਾਉਣਾ ਚਾਹੁੰਦੇ ਹੋ, ਬੈਂਕ ਤੋਂ ਸ਼ਰਤ ਜਾਂ ਲੋਨ ਅਪਰੂਵ ਕਰਾਉਣ ਲਈ ਬਿਜ਼ਨਸ ਪਲਾਨ ਚਾਹੀਦੀ ਹੈ, ਗੱਲ ਕੀ ਕਾਰਪੋਰੇਸ਼ਨ, ਬਿਜ਼ਨਸ ਟੈਕਸ, ਪਰਸਨਲ ਟੈਕਸ, ਨਿਊ ਕਾਰਪੋਰੇਸ਼ਨ ਸੈਟਅਪ, ਬਿਜ਼ਨਸ ਲੋਨਸ, ਫਾਈਨੈਂਸਿੰਗ, ਬੁੱਕ ਕੀਪਿੰਗ ਦੀ ਜ਼ਰੂਰਤ ਹੈ ਤਾਂ 20 ਸਾਲ ਤੋਂ ਵੱਧ ਤਜਰਬੇਕਾਰ ਚਾਰਟਰਡ ਅਕਾਊਂਟੈਂਟ ਹਰਚੰਦ ਸਿੰਘ ਗਰੋਵਰ CPA CA ਤੁਹਾਡੀ ਮਦਦ ਲਈ ਤਿਆਰ ਹਨ। 905-247-0193, 905-247-0193, 7895 ਡਰਾਈਵ, ਯੂਨਿਟ 214, ਮਿਸਾਗਾ ਵਿੱਚ, ਡੈਰੀ ਅਤੇ ਡਿਕਸੀ ਦੇ ਏਰੀਏ ਚ ਪਹੁੰਚੋ।
ਫੈਲਣ ਤੋਂ ਰੋਕੋ, COVID-19 ਜਾਨਲੇਵਾ ਹੋ ਸਕਦੀ ਹੈ, ਹੁਣੇ ਕੀਤਾ ਅਮਲ ਜੀਵਨ ਬਚਾ ਸਕਦਾ ਹੈ। COVID-19 ਦਾ ਫੈਲਾਅ ਰੋਕਣ ਲਈ ਸਾਨੂੰ ਇਕੱਠਿਆਂ ਕੰਮ ਕਰਨ ਦੀ ਲੋੜ ਹੈ। ਘਰ ਵਿੱਚ ਰਹਿਣਾ ਹੀ ਸਭ ਤੋਂ ਸੁਰੱਖਿਅਤ ਹੈ। ਘਰ ਰਹਿਣ ਨਾਲ ਸਾਡਾ ਪਰਿਵਾਰ, ਦੋਸਤ ਅਤੇ ਗੁਆਂਢੀ ਸੁਰੱਖਿਅਤ ਰਹਿਣਗੇ। ਆਪਣਾ ਫਰਜ਼ ਨਿਭਾਓ, ਘਰ ਰਹੋ। ਜਾਣਕਾਰੀ ਲਈ ontario.ca/coronavirus ਉੱਤੇ ਜਾਓ। ਇੰਟੈਰੀਓ ਸਰਕਾਰ ਦੁਆਰਾ ਜਾਰੀ।
ਫ੍ਰਿਜ, ਸਟੋਵ, ਵਾਸ਼ਰ, ਡ੍ਰਾਇਰ, ਅਪਲਾਈਂਸ ਚਾਹੀਏ ਕੋਈ ਭੀ, ਬਸ ਇੱਕ ਵਾਰ ਦੇਖੋ ਆਕਰ ਹਮ ਹੈ ਆਵਰ।
URR, our home and appliances, jahan aapko milti hai exceptional customer service aur lowest price hamesha. Brampton, Etobicoke, Stony Creek ya London, kisi bhi location par aaiye aur chuniye apni pasand ke brand new and open box appliances. Call 416-792-0877.
ਬਿਲਕੁਲ, ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3 to 6 months ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਿਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਇਉਂ ਲੱਗਿਆ ਸਮਝ।
ਜੀ, ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000। ਰੀਅਲ ਮਾਰਗੇਜ ਐਸੋਸੀਏਟਸ ਦੇ ਨਾਲ ਕੰਮ ਕਰਦੇ ਸੋਨੀਆ ਢਿੱਲੋਂ। ਕੀ ਤੁਸੀਂ ਫਰਸਟ ਮਾਰਗੇਜ, ਸੈਕੰਡ ਮਾਰਗੇਜ ਜਾਂ ਪ੍ਰਾਈਵੇਟ ਮਾਰਗੇਜ ਲੈਣਾ ਚਾਹੁੰਦੇ ਹੋ? ਕੀ ਤੁਸੀਂ ਸੈਲਫ ਇੰਪਲੋਇਡ ਹੋ ਜਾਂ ਫਿਰ ਤੁਹਾਡਾ ਕ੍ਰੈਡਿਟ ਠੀਕ ਨਹੀਂ ਹੈ, ਜਾਂ ਤੁਸੀਂ ਬੈਂਕਰਪਸੀ ਕੀਤੀ ਹੈ, ਜਾਂ ਫਿਰ ਨਵੇਂ ਕੈਨੇਡਾ ਦੇ ਵਿੱਚ ਆਏ ਹੋ ਤੇ ਤੁਹਾਨੂੰ ਮਾਰਗੇਜ ਲੈਣ ਵਿੱਚ ਪਰੇਸ਼ਾਨੀ ਹੋ ਰਹੀ ਹੈ? ਕੀ ਤੁਹਾਨੂੰ ਪ੍ਰਾਈਵੇਟ ਸੈਕੰਡ ਮਾਰਗੇਜ ਪ੍ਰਾਪਰਟੀ ਦੇ ਉੱਤੇ ਜਾਂ ਫਿਰ ਲੋਨ ਪ੍ਰਾਪਰਟੀ ਦੇ ਉੱਤੇ ਚਾਹੀਦਾ ਹੈ ਜਿਸ ਦੇ ਵਿੱਚ ਕੋਈ ਕ੍ਰੈਡਿਟ ਚੈੱਕ, ਕੋਈ ਇਨਕਮ ਤੇ ਕੋਈ ਐਪਲੀਕੇਸ਼ਨ ਨਹੀਂ ਕੀਤੀ ਜਾਂਦੀ? ਸੋਨੀਆ ਢਿੱਲੋਂ ਬਹੁਤ ਸਾਰੇ ਬੈਂਕਸ ਅਤੇ ਪ੍ਰਾਈਵੇਟ ਲੈਂਡਰਸ ਨਾਲ ਕੰਮ ਕਰਦੇ ਹੋਣ ਕਰਕੇ ਤੁਹਾਨੂੰ ਘੱਟ ਤੋਂ ਘੱਟ ਰੇਟ ਦਵਾਉਣਗੇ। ਜੇ ਤੁਹਾਨੂੰ ਬੈਂਕ ਕਰ ਦਿੰਦੀ ਹੈ ਨਾ, ਤਾਂ ਸੋਨੀਆ ਢਿੱਲੋਂ ਕਰਨਗੇ ਹਾਂ। ਇੱਕ ਹੀ ਨਾਮ ਯਾਦ ਰੱਖੋ, ਸੋਨੀਆ ਢਿੱਲੋਂ, ਨੰਬਰ 647-308-1255।
ਸੱਚ ਕਿਹਾ ਸਿਆਣਿਆਂ ਨੇ, ਇਹ ਗੱਲ ਤੂੰ ਵੀ ਪਰਖ ਲੈ ਭਾਵੇਂ। ਸੱਚ ਕਿਹਾ ਸਿਆਣਿਆਂ ਨੇ, ਇਹ ਗੱਲ ਤੂੰ ਵੀ ਪਰਖ ਲੈ ਭਾਵੇਂ। ਕਦੇ ਸਾਥ ਨਿਭਾਉਂਦੇ ਨਾ, ਕਦੇ ਸਾਥ ਨਿਭਾਉਂਦੇ ਨਾ, ਨਾਲ ਤਾਂ ਤੁਰ ਪੈਂਦੇ ਪਰਛਾਵੇਂ। ਕਦੇ ਸਾਥ ਨਿਭਾਉਂਦੇ ਨਾ, ਨਾਲ ਤਾਂ ਤੁਰ ਪੈਂਦੇ ਪਰਛਾਵੇਂ। ਕਦੇ ਸਾਥ ਨਿਭਾਉਂਦੇ,
ਖਬਰਸਾਰ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਰੇਡੀਓ ਖਬਰਸਾਰ ਦੀ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਗੁਰਦੁਆਰਾ ਸਿੱਖ ਹੈਰੀਟੇਜ ਸਾਹਿਬ ਤੋਂ ਭਾਈ ਬਲਵਿੰਦਰ ਸਿੰਘ ਜੀ ਪਾਸੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮਾ ਅਤੇ ਉਹਨਾਂ ਦੇ ਭਾਵਅਰਥ ਸਰਵਣ ਕਰਕੇ ਕੀਤੀ ਜਾਂਦੀ ਹੈ ਜੀ। ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਦਾ ਓਟ ਅਤੇ ਆਸਰਾ ਲੈ ਕੇ ਹਮੇਸ਼ਾ ਰੇਡੀਓ ਖਬਰਸਾਰ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਅਤੇ ਉਮੀਦ ਕਰਦੇ ਹਾਂ ਜੀ ਤੁਹਾਡਾ ਅੱਜ ਦਾ ਦਿਨ ਬਹੁਤ ਸੋਹਣਾ, ਬਹੁਤ ਵਧੀਆ ਚੜਿਆ ਹੋਵੇਗਾ ਅਤੇ ਅਸੀਂ ਉਸ ਅਕਾਲ ਪੁਰਖ ਉਹਦਾ ਓਟ ਅਤੇ ਆਸਰਾ ਲੈਂਦੇ ਹੋਏ ਰੇਡੀਓ ਪ੍ਰੋਗਰਾਮ ਖਬਰਸਾਰ ਦੀ ਸ਼ੁਰੂਆਤ ਕਰਦੇ ਹਾਂ ਜੀ। ਅੱਜ ਟੈਂਪਰੇਚਰ ਦੀ ਗੱਲ ਕਰੀਏ ਤਾਂ ਜੀ ਟੀ ਏ ਦੇ ਏਰੀਏ ਦੇ ਵਿੱਚ ਤਾਪਮਾਨ 0 ਡਿਗਰੀ ਦੇ ਆਸ ਪਾਸ ਦੱਸਿਆ ਜਾ ਰਿਹਾ ਅਤੇ ਆਸਮਾਨ ਦੇ ਵਿੱਚ ਜਿਹੜੀ ਆ ਬੱਦਲ ਬਣੇ ਹੋਏ ਨੇ। ਬਾਅਦ ਦੁਪਹਿਰ ਜਿਹੜਾ ਟੈਂਪਰੇਚਰ ਤਾਪਮਾਨ ਜਿਹੜਾ ਉਹ 4-5 ਡਿਗਰੀ ਦੇ ਆਸ ਪਾਸ ਰਹੇਗਾ ਅਤੇ ਜਿਹੜਾ ਜਿਹੜਾ ਮੌਸਮ ਆ ਬੱਦਲ ਆ ਉਹ ਉਸੇ ਤਰ੍ਹਾਂ ਹੀ ਬਣੇ ਰਹਿਣਗੇ ਅਤੇ ਕੱਲ੍ਹ ਨੂੰ ਭਾਵ ਸ਼ੁੱਕਰਵਾਰ ਵਾਲੇ ਦਿਨ ਜਿਹੜਾ ਤਾਪਮਾਨ ਆ ਉਹ 12 ਡਿਗਰੀ ਦੇ ਆਸ ਪਾਸ ਰਹੇਗਾ ਅਤੇ ਆਸਮਾਨ ਦੇ ਵਿੱਚ ਬੱਦਲ ਅਤੇ ਧੁੱਪ ਜਿਹੜੀ ਆ ਉਹ ਬਣੀ ਰਹੇਗੀ। ਸ਼ਨਿਚਰਵਾਰ ਵਾਲੇ ਦਿਨ ਵੀ ਤਾਪਮਾਨ ਜਿਹੜਾ ਵਾ ਉਸ ਦੀ ਸੰਭਾਵਨਾ 12 ਡਿਗਰੀ ਦੇ ਆਸ ਪਾਸ ਦੱਸੀ ਜਾ ਰਹੀ ਹੈ ਅਤੇ ਆਸਮਾਨ ਦੇ ਵਿੱਚ ਬੱਦਲ ਵੀ ਦੱਸੇ ਜਾ ਰਹੇ ਨੇ ਅਤੇ ਐਤਵਾਰ ਵਾਲੇ ਦਿਨ ਤਾਪਮਾਨ ਦੀ ਸੰਭਾਵਨਾ 8 ਡਿਗਰੀ ਦੇ ਆਸ ਪਾਸ ਦੱਸੀ ਜਾ ਰਹੀ ਹੈ ਅਤੇ ਬਾਰਿਸ਼ ਪੈਣ ਦੀ ਸੰਭਾਵਨਾ ਵੀ ਐਤਵਾਰ ਨੂੰ ਦੱਸੀ ਜਾ ਰਹੀ ਹੈ। ਅੱਜ ਸੂਰਜ 6:20 'ਤੇ ਚੜਿਆ ਸੀ ਅਤੇ ਸ਼ਾਮ ਨੂੰ 8:12 'ਤੇ ਜਿਹੜਾ ਸੂਰਜ ਉਹ ਛੁਪੇਗਾ ਅਤੇ ਇਸ ਵਕਤ ਹਵਾ ਕੋਈ 16 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਗ ਰਹੀ ਹੈ ਜਿਸ ਨਾਲ ਟੈਂਪਰੇਚਰ ਜਿਹੜਾ ਫੀਲਸ ਲਾਈਕ -4 ਡਿਗਰੀ ਮਹਿਸੂਸ ਹੋ ਰਿਹਾ ਹੈ। ਸਾਡਾ ਜਿਹੜਾ ਰੋਜ਼ਾਨਾ ਦਾ ਸ਼ਬਦ ਆ ਅਖਬਾਰ ਉਹ ਕੋਵਿਡ-19 ਦੇ ਕਰਕੇ ਹੁਣ ਕੇਵਲ ਸ਼ੁੱਕਰਵਾਰ ਵਾਲੇ ਦਿਨ ਭਾਵ ਕੱਲ੍ਹ ਨੂੰ ਪ੍ਰਿੰਟ ਹੋਏਗਾ। ਸੋ ਤੁਸੀਂ ਕੋਈ ਵੀ ਅਪਡੇਟ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਵੈਬਸਾਈਟ ਕੈਨੇਡੀਅਨ ਪੰਜਾਬੀ ਪੋਸਟ 'ਤੇ ਵਿਜ਼ਿਟ ਕਰਕੇ ਰੋਜ਼ਾਨਾ ਦੀ ਜਿਹੜੀ ਅਪਡੇਟ ਆ ਉਹ ਤੁਸੀਂ ਲੈ ਸਕਦੇ ਹੋ। ਪੰਜਾਬ ਭਾਰਤ ਦੀਆਂ ਖਬਰਾਂ, ਅੰਤਰਰਾਸ਼ਟਰੀ, ਰਾਸ਼ਟਰੀ, ਲੋਕਲ ਸਿਟੀ ਦੀਆਂ ਖਬਰਾਂ, ਕੈਨੇਡਾ ਦੀਆਂ ਖਬਰਾਂ, ਸਾਰੀਆਂ ਖਬਰਾਂ ਅਪਡੇਟ ਹੁੰਦੀਆਂ ਨੇ। ਤੁਸੀਂ ਉਸ ਤੋਂ ਜਿਹੜੀ ਅਪਡੇਟ ਆਪਣੇ ਆਪ ਨੂੰ ਸੋਫਟ ਕਾਪੀ ਤੋਂ ਅਪਡੇਟ ਕਰ ਸਕਦੇ ਹੋ www.canadianpunjabipost ਤੇ ਜਾ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਤੇ ਸਾਡਾ ਫੇਸਬੁੱਕ ਦਾ ਪੇਜ ਕੈਨੇਡੀਅਨ ਪੰਜਾਬੀ ਪੋਸਟ ਦਾ ਜਿਹੜਾ ਫੇਸਬੁੱਕ ਦਾ ਪੇਜ ਆ ਉਸ ਨੂੰ ਵੀ ਤੁਸੀਂ ਜਾ ਕੇ ਲਾਈਕ ਤੇ ਸ਼ੇਅਰ ਕਰ ਸਕਦੇ ਹੋ। ਉਸ ਤੇ ਵੀ ਬਹੁਤ ਸਾਰੀਆਂ ਅਪਡੇਟ ਹੁੰਦੀਆਂ ਨੇ ਜਿਹੜੀਆਂ ਨਿਤ ਪ੍ਰਤੀ ਜਿਹੜੀਆਂ ਪੰਜਾਬ ਭਾਰਤ ਤੋਂ ਖਬਰਾਂ ਹੁੰਦੀਆਂ ਨੇ ਜਾਂ ਫਿਰ ਜਿਹੜੀਆਂ ਇੰਪੋਰਟੈਂਟ ਇੰਟਰਵਿਊਜ਼ ਹੁੰਦੀਆਂ ਨੇ ਉਹ ਵੀ ਉੱਥੇ ਅਪਲੋਡ ਕੀਤੀਆਂ ਜਾਂਦੀਆਂ ਨੇ। ਜੇਕਰ ਤੁਹਾਡੇ ਕੋਲ ਕਈ ਵਾਰੀ ਕੋਈ ਚੀਜ਼ ਮਿਸ ਹੋ ਗਈ ਆ ਤਾਂ ਤੁਸੀਂ ਜਾ ਕੇ ਕੈਨੇਡੀਅਨ ਪੰਜਾਬੀ ਪੋਸਟ ਦੇ ਫੇਸਬੁੱਕ ਪੇਜ 'ਤੇ ਜਿਹੜੀ ਇੰਪੋਰਟੈਂਟ ਇੰਟਰਵਿਊ ਤੁਸੀਂ ਉੱਥੋਂ ਜਾ ਕੇ ਉਹਨੂੰ ਸੁਣ ਸਕਦੇ ਹੋ। ਇਸ ਤੋਂ ਇਲਾਵਾ ਜਿਹੜਾ ਕੈਨੇਡੀਅਨ ਪੰਜਾਬੀ ਪੋਸਟ ਦਾ ਫੇਸਬੁੱਕ ਪੇਜ ਆ ਉਸਨੂੰ ਜ਼ਰੂਰ ਲਾਈਕ ਕਰਿਆ ਕਰੋ ਅਤੇ ਵੀਡੀਓ ਨੂੰ ਜਿਹੜੀ ਆ ਉਹਨੂੰ ਸ਼ੇਅਰ ਵੀ ਕਰਦਿਆ ਕਰੋ ਤਾਂ ਕਿ ਉਹ ਵੱਧ ਤੋਂ ਵੱਧ ਅੱਗੇ ਜਿਹੜੇ ਸਾਡੇ ਵੀਰ ਭੈਣ ਭਰਾ ਜਿਹੜੇ ਰਹਿ ਗਏ ਨੇ ਜਾਂ ਤੁਹਾਡੇ ਕੋਈ ਰਿਸ਼ਤੇਦਾਰ ਭੈਣ ਭਰਾ ਸਕੀ ਸੰਬੰਧੀ ਆ ਕਿਉਂਕਿ ਜਾਣਕਾਰੀ ਜਿੰਨੀ ਆਪਾਂ ਵੱਧ ਤੋਂ ਵੱਧ ਅੱਗੇ ਪਹੁੰਚਾ ਸਕਦੇ ਹਾਂ ਸਾਰਿਆਂ ਦਾ ਹੀ ਫਾਇਦਾ। ਇੰਪੋਰਟੈਂਟ ਜਿਹੜੀਆਂ ਡਿਸਕਸ਼ਨਸ ਹੁੰਦੀਆਂ ਨੇ ਇੰਪੋਰਟੈਂਟ ਇੰਟਰਵਿਊਜ਼ ਹੁੰਦੀਆਂ ਨੇ ਉਹੀ ਅਪਲੋਡ ਕੀਤੀਆਂ ਜਾਂਦੀਆਂ ਤਾਂ ਕਿ ਜਿਹੜੀ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਜਾ ਸਕੇ। ਸੋ ਜਦੋਂ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਤਾਂ ਹੀ ਫਿਰ ਅੱਗੇ ਤੋਂ ਅੱਗੇ ਜਿਹੜੀ ਉਹ ਜਾਣਕਾਰੀ ਆ ਉਹ ਸਾਰਿਆਂ ਨਾਲ ਸਾਂਝੀ ਹੋਵੇਗੀ। ਸੋ ਕੈਨੇਡੀਅਨ ਪੰਜਾਬੀ ਪੋਸਟ ਦਾ ਫੇਸਬੁੱਕ ਪੇਜ ਉਸਨੂੰ ਲਾਈਕ ਅਤੇ ਜਿਹੜੀ ਵੀਡੀਓ ਹੁੰਦੀ ਆ ਲਾਈਕ ਅਤੇ ਕਮੈਂਟ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਅੱਗੇ ਤੋਂ ਅੱਗੇ ਉਹ ਵੀਡੀਓ ਸਾਰਿਆਂ ਤੱਕ ਪਹੁੰਚਦੀ ਹੋਵੇ ਅਤੇ ਸਾਰਿਆਂ ਨੂੰ ਜਿਹੜੀ ਇਨਫੋਰਮੇਸ਼ਨ ਜਿਹੜੀ ਉਹਦੇ ਵਿੱਚ ਇੰਪੋਰਟੈਂਟ ਇਨਫੋਰਮੇਸ਼ਨ ਜਾਣਕਾਰੀ ਆ ਉਹ ਸਾਰਿਆਂ ਤੱਕ ਸਾਂਝੀ ਹੋ ਸਕੇ। ਤੁਹਾਡੇ ਸਾਡੇ ਪ੍ਰਾਊਡ ਸਪੋਂਸਰ ਹੁੰਦੇ ਨੇ ਜੀ ਹੋਮ ਲਾਈਫ ਸਿਲਵਰ ਸਿਟੀ। ਹੋਮ ਲਾਈਫ ਸਿਲਵਰ ਸਿਟੀ 905-913-8500 ਇਹਨਾਂ ਦਾ ਨੰਬਰ ਆ ਜੀ 905-913-8500 ਤੁਸੀਂ ਇਹਨਾਂ ਨੂੰ ਜੁਆਇਨ ਕਰ ਸਕਦੇ ਹੋ। ਪ੍ਰੋਪਰ ਤੁਹਾਨੂੰ ਟ੍ਰੇਨਿੰਗ ਦੇਣਗੇ ਇਸ ਵਕਤ ਘਰ ਬੈਠਿਆਂ ਹੀ ਤੁਹਾਨੂੰ ਵਰਚੁਅਲ ਟ੍ਰੇਨਿੰਗ ਪ੍ਰੋਪਰ ਟ੍ਰੇਨਿੰਗ ਤੁਹਾਨੂੰ ਇਸ ਵਕਤ ਦਿੱਤੀ ਜਾ ਰਹੀ ਹੈ। ਤੁਹਾਡੇ ਕੋਲ ਕੋਈ ਹੋਰ ਕੰਮ ਨਹੀਂ ਆ ਸੋ ਇਹੀ ਇਸ ਸਮੇਂ ਦਾ ਥੋੜ੍ਹਾ ਤੁਸੀਂ ਲਾਹਾ ਲੈ ਲਓ। ਹੋਮ ਲਾਈਫ ਸਿਲਵਰ ਸਿਟੀ 905-913-8500 ਇਹਨਾਂ ਦਾ ਨੰਬਰ ਆ। ਆਲ ਕਾਇੰਡ ਇੰਸ਼ੋਰੈਂਸ ਤੋਂ ਸਿਮਰਨ ਜੀ ਸਿਮਰਨ ਸੈਣ ਜੀ 416-994-7272 ਇਹਨਾਂ ਨੰਬਰ ਆ। ਇੰਸ਼ੋਰੈਂਸ ਸੰਬੰਧੀ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਕੋਈ ਵੀ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਤਾਂ ਤੁਸੀਂ ਸਿਮਰਨ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। 416-994-7272 ਇਹਨਾਂ ਦਾ ਨੰਬਰ ਆ ਜੀ 416-994-7272 ਇਹਨਾਂ ਦਾ ਨੰਬਰ ਆ। ਤੁਸੀਂ ਇਸ ਨੰਬਰ 'ਤੇ ਇਹਨਾਂ ਦੇ ਨਾਲ ਕੋਈ ਵੀ ਇੰਸ਼ੋਰੈਂਸ ਸੰਬੰਧੀ ਕੋਈ ਵੀ ਗੱਲਬਾਤ ਜਿਹੜੀ ਇੰਪੋਰਟੈਂਟ ਇਨਫੋਰਮੇਸ਼ਨ ਆ ਇੰਸ਼ੋਰੈਂਸ ਸੰਬੰਧੀ ਉਹ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਸੋ ਸਮਾਂ ਹੋ ਗਿਆ ਜੀ ਸਪੋਰਟਸ ਦਾ ਅਤੇ ਸਪੋਰਟਸ ਅੱਜ ਕੱਲ੍ਹ ਕੋਈ ਇੰਨਾ ਖਾਸ ਤਾਂ ਹੈ ਨਹੀਂ ਪਰ ਫਿਰ ਵੀ ਗੁਰਪ੍ਰੀਤ ਭਾਅ ਜੀ ਸਪੋਰਟਸ ਦੇ ਨਾਲ ਜੋ ਅੱਜ ਦੇ ਦਿਨ ਇਤਿਹਾਸ ਦੇ ਵਿੱਚ ਜੋ ਕੁਝ ਹੋਇਆ ਉਸ ਦੇ ਬਾਰੇ ਸਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰਦੇ ਨੇ। ਇਸ ਤੋਂ ਇਲਾਵਾ ਕੋਵਿਡ-19 ਦੇ ਰਿਗਾਰਡਿੰਗ ਜਿਹੜੀ ਆ ਉਹ ਜਾਣਕਾਰੀ ਸਾਡੇ ਨਾਲ ਸਾਂਝੀ ਕਰਦੇ ਆ। ਸੋ ਜਦ ਤੱਕ ਅਸੀਂ ਗੁਰਪ੍ਰੀਤ ਭਾਅ ਜੀ ਨਾਲ ਕੰਟੈਕਟ ਕਰਦੇ ਹਾਂ ਤਦ ਤੱਕ ਤੁਸੀਂ ਜਿਹੜਾ ਆਪਾਂ ਗੀਤ ਸੁਣ ਰਹੇ ਸੀ ਪਰਛਾਵੇਂ ਹਰਭਜਨ ਮਾਨ ਦਾ ਉਸ ਦੇ ਜਿਹੜੇ ਕੁਝ ਰਹਿੰਦੇ ਬੋਲ ਨੇ ਉਹ ਤੁਸੀਂ ਤਦ ਤੱਕ ਸੁਣੋ ਜੀ। ਤੁਸੀਂ ਜੁੜੇ ਰੇਡੀਓ ਪ੍ਰੋਗਰਾਮ ਖਬਰਸਾਰ ਦੇ ਨਾਲ ਅਤੇ ਬੜੀ ਜਲਦੀ ਜਗਦੀਸ਼ ਭਾਈ ਸਾਡੇ ਨਾਲ ਸਟੂਡੀਓ 'ਤੇ ਮੌਜੂਦ ਹੋਣਗੇ। ਬਹੁਤ ਸਾਰੀ ਇਨਫੋਰਮੇਸ਼ਨ ਜਿੱਦਾਂ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਆਪਣਾ ਜਿਹੜਾ ਬੈਗ ਇਨਫੋਰਮੇਸ਼ਨ ਵਾਲਾ ਆਪਣਾ ਜਿਹੜਾ ਉਹਨਾਂ ਕੋਲ ਇਨਫੋਰਮੇਸ਼ਨ ਦਾ ਸੋਰਸ ਆ, ਉਹ ਲੈ ਕੇ ਬੜੀ ਜਲਦੀ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹੋਣਗੇ, ਆਪਾਂ ਉਹਦੇ ਨਾਲ ਗੱਲਬਾਤ ਕਰਾਂਗੇ। ਪਰ ਗੁਰਪ੍ਰੀਤ ਭਾਅ ਜੀ ਇਸ ਵਕਤ ਸਾਡੇ ਨਾਲ ਜੁੜ ਚੁੱਕੇ ਨੇ, ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਭਾਅ ਜੀ ਸਵਾਗਤ ਆ ਪ੍ਰੋਗਰਾਮ ਦੇ ਵਿੱਚ।
ਧੰਨਵਾਦ ਸਾਜਨਦੀਪ ਜੀ, ਤੁਹਾਨੂੰ ਤੇ ਰੇਡੀਓ ਖਬਰਸਾਰ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਜੀ, ਤੇ ਉਮੀਦ ਕਰਦੇ ਹਾਂ ਸਾਰਿਆਂ ਦਾ ਜਿਹੜਾ ਦਿਨ ਹੈ ਬਹੁਤ ਵਧੀਆ ਸ਼ੁਰੂ ਹੋਇਆ ਹੋਵੇਗਾ
ਜੀ।
ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਜੀ, ਸਪੋਰਟਸ ਦੇ ਵਿੱਚ ਅੱਜ ਕੱਲ੍ਹ ਕੋਈ ਬਹੁਤੇ ਨਿਊਜ਼ ਨਹੀਂ ਹੁੰਦੇ, ਪਰ ਜਿਹੜੇ ਮਾੜੇ ਮੋਟੇ ਪੋਜ਼ਿਟਿਵ ਆਉਂਦੇ ਨੇ ਉਹ ਮੈਂ ਕੋਸ਼ਿਸ਼ ਕਰਦਾ ਇਕੱਠੇ ਕਰਨ ਦੀ। ਔਰ ਇਟਲੀ ਤੋਂ ਜਿਹੜੀ ਹੈ ਜੀ ਨਿਊਜ਼ ਆਈ ਹੈ ਕਿ ਇਟਲੀ ਦੀ ਸੋਕਰ ਟ੍ਰੇਨਿੰਗ ਤੇ ਜਿਹੜੀ ਹੈ ਜੀ ਸੋਕਰ ਸੀਰੀ ਏ ਦੇ ਜਿਹੜੇ ਮੈਚ ਨੇ ਉਹ ਕਦੋਂ ਸ਼ੁਰੂ ਹੋਣੇ ਨੇ ਉਹਦਾ ਜਿਹੜਾ ਹੈ ਜੀ ਡਿਸੀਜਨ ਵਿਦ ਇਨ ਨੈਕਸਟ 2-3 ਡੇਜ਼ ਉਹ ਜਿਹੜਾ ਹੋ ਜਾਣਾ, ਤੇ ਫਿਰ ਆਪਾਂ ਸਰੋਤਿਆਂ ਨਾਲ ਉਹ ਸਾਂਝਾ ਕਰ ਦਾਂਗੇ ਕਿ ਕਦੋਂ ਉੱਥੇ ਜਿਹੜੇ ਹੈ ਜੀ ਮੈਚਿਸ ਦੁਆਰਾ ਸ਼ੁਰੂ ਹੋਣੇ ਨੇ। ਇਸੇ ਬਿਨਾਂ ਲੋਕਾਂ ਜਿਹੜੇ ਘਰੇ ਬੈਠੇ ਨੇ ਜੀ ਕੁਆਰੰਟੀਨ ਹੋਈ ਹੋਈ ਆ, ਉਹਨਾਂ ਵਾਸਤੇ ਗੋਲਫ ਜਿਹੜਾ USA ਹੈ ਉਹ ਟਰਾਈ ਕਰ ਰਹੇ ਨੇ ਕਿ ਟਾਈਗਰ ਵੁਡਸ ਤੇ ਫਿਲ ਮਿਕਲਸਨ ਜਿਹੜਾ ਉਹਨਾਂ ਦਾ ਜੀ ਫੇਸ ਟੂ ਫੇਸ ਜਿਹੜਾ ਉਹਨਾਂ ਦਾ ਮੈਚ ਕਰਾਇਆ ਜਾਵੇ ਔਰ ਲਾਈਵ ਜਿਹੜਾ ਟੀਵੀ ਤੇ ਫੈਨਸ ਦੇ ਲਈ ਇਹ ਦਿਖਾਇਆ ਜਾਵੇ। ਔਰ ਇਹਦੇ ਵਿੱਚ NFL ਸਟਾਰਸ ਟੌਮ ਬ੍ਰੇਡੀ ਤੇ ਪੇਟਨ ਮੈਨਿੰਗ ਜਿਹੜੇ ਨੇ ਉਹ ਵੀ ਉਹਨਾਂ ਦਾ ਸਾਥ ਦੇਣਗੇ। ਸੋ ਸਮ ਟਾਈਮ ਇਨ ਮਈ ਦੇ ਵਿੱਚ ਇਹ ਜਿਹੜਾ ਹੈ ਜੀ ਕੀਤਾ ਜਾਣਾ ਹੈ ਪ੍ਰਬੰਧ ਸਾਰਾ, ਪਰ ਆਫਟਰ ਦੇ ਚੈੱਕ ਵਿਦ ਦਾ ਸੇਫਟੀ ਐਂਡ ਹੈਲਥ ਸਟੈਂਡਰਡ ਗਵਰਨਮੈਂਟ ਅਫੀਸ਼ੀਅਲਸ ਦੇ ਨਾਲ ਸਾਰੀ ਗੱਲਬਾਤ ਕਰਕੇ ਉਸ ਤੋਂ ਬਾਅਦ ਜਿਹੜੀ ਹੈ ਜੀ ਜੇਕਰ ਗਵਰਨਮੈਂਟ ਕਲੀਅਰੈਂਸ ਦਿੰਦੀ ਹੈ ਤਾਂ ਫਿਰ ਇਹ ਜਿਹੜਾ ਹੈ ਜੀ ਲੋਕਾਂ ਦੇ ਲਈ ਮੈਚ ਕਰਵਾਇਆ ਜਾਏਗਾ। ਔਰ ਆਪਾਂ ਗੱਲ ਕਰਦੇ ਹੁੰਦੇ ਹਾਂ ਜੀ ਸਪੋਰਟਸ ਹਿਸਟਰੀ ਦੇ ਵਿੱਚ ਕੀ ਹੋਇਆ, 1939 ਦੇ ਵਿੱਚ ਜਿਹੜੇ ਟੈਡ ਵਿਲੀਅਮ ਸੀਗੇ ਜੀ ਉਹਨਾਂ ਨੇ ਬੋਸਟਨ ਵੱਲੋਂ ਪਹਿਲਾ ਜਿਹੜਾ ਹੈ ਜੀ ਹੋਮ ਰਨ ਹਿੱਟ ਕੀਤਾ ਸੀ। ਔਰ 2013 ਦੇ ਵਿੱਚ ਵੈਸਟ ਇੰਡੀਜ਼ ਦੇ ਕ੍ਰਿਕਟਰ ਕ੍ਰਿਸ ਗੇਲ ਨੇ ਜੀ ਉਹਨਾਂ ਨੇ ਫਾਸਟੈਸਟ ਸੈਂਚਰੀ ਇਨ ਦਾ ਹਿਸਟਰੀ 30 ਬਾਲਾਂ ਦੇ ਵਿੱਚ ਸਮੈਸ਼ ਕੀਤੀ ਸੀਗੀ। ਸੋ ਇਸ ਤੋਂ ਬਿਨਾਂ ਹੋਰ ਸਪੋਰਟਸ ਤੇ ਕਾਫੀ ਬਰਥਡੇਜ਼ ਵਗੈਰਾ ਹੁੰਦੇ ਨੇ, ਪਰ ਆਪਾਂ ਉਹਦੀ ਬਾਹਲੀ ਡਿਟੇਲ ਦੇ ਵਿੱਚ ਨਹੀਂ ਜਾਂਦੇ। ਔਰ ਆਪਾਂ ਜਿਹੜੇ ਕੋਰੋਨਾ ਵਾਇਰਸ ਦੇ ਨੰਬਰ ਸਾਂਝੇ ਕਰਦੇ ਹੁੰਦੇ ਹਾਂ ਉਹਨਾਂ ਵੱਲ ਚੱਲਦੇ ਹਾਂ। ਔਰ ਜਿਹੜੇ ਕੋਰੋਨਾ ਵਾਇਰਸ ਦੇ ਨੰਬਰ ਨੇ ਕੱਲ ਵੀ ਗੱਲ ਕੀਤੀ ਸੀ ਕਿ ਜਦੋਂ ਆਪਾਂ ਪਹਿਲਾਂ ਗੱਲ ਕਰਦੇ ਹੁੰਦੇ ਸੀ ਤਾਂ ਐਵਰੀ ਡੇ ਜਿਹੜਾ ਹੈ ਜੀ ਨੰਬਰ 1,10,000 24 ਘੰਟਿਆਂ ਦੇ ਵਿੱਚ ਵਧਿਆ ਹੁੰਦਾ ਸੀ ਜਦੋਂ ਆਪਾਂ ਅਰਲੀ ਮਾਰਨਿੰਗ ਦੁਆਰਾ ਆ ਕੇ ਗੱਲਬਾਤ ਕਰਦੇ ਸੀ, ਪਰ ਹੁਣ ਜਿਹੜਾ ਹੈ ਜੀ ਉਹ ਥੋੜਾ ਜਿਹਾ ਘੱਟ ਵੱਧਦਾ ਹੈ। ਤਕਰੀਬਨ 1,00,000 ਦੇ ਨਾਲ ਉਹ ਮੈਂ ਕਹਿੰਦਾ 80,000-75,000 ਇੱਥੇ ਜਿਹੜੇ ਨਵੇਂ ਨੰਬਰ ਹੁੰਦੇ ਨੇ, ਕੱਲ ਸੀਗੇ ਜੀ 25,70,000-75,000 ਦੇ ਕਰੀਬ ਸੀਗੇ ਜਦੋਂ ਆਪਾਂ ਕੱਲ ਪ੍ਰੋਗਰਾਮ ਕਰ ਰਹੇ ਸੀ। ਔਰ ਅੱਜ ਜਿਹੜਾ ਨੰਬਰ ਹੈ ਲੇਟੈਸਟ ਉਹ ਹੈ 26,58,764, ਔਰ ਜਿਹੜਾ ਡੈਥਸ ਦਾ ਅੰਕੜਾ ਹੈ ਜੀ ਉਹ ਹੈ 1,85,440 ਟੋਟਲ, ਔਰ ਜਿਹੜੀ ਰਿਕਵਰੀ ਹੈ ਉਹ 7,29,982 ਹੋ ਗਈ ਹੈ। ਔਰ ਆਪਾਂ ਸੀਰੀਅਸ ਤੇ ਕ੍ਰਿਟੀਕਲ ਜਿਹੜੇ ਨੰਬਰ ਨੇ ਉਹ ਕਾਊਂਟ ਕਰਦੇ ਹੁੰਦੇ ਆ ਵਰਲਡਵਾਈਡ, ਉਹ ਜਿਹੜੇ ਹੈਗੇ ਨੇ ਜੀ 57,981 ਵਿੱਚ 3%, 4% ਹੁੰਦਾ ਸੀ ਪਹਿਲਾਂ 3% ਹੈ, ਔਰ ਉਮੀਦ ਕਰਦੇ ਹਾਂ ਕਿ ਅੱਗੇ ਚੱਲ ਕੇ ਹੌਲੀ ਹੌਲੀ ਜਿਹੜਾ ਹੈ ਜੀ 2% ਵੱਲ ਆ ਜਾਏਗਾ। ਸੋ ਜੇਕਰ ਆਪਾਂ ਇੱਥੇ ਕੈਨੇਡਾ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਆਪਣੇ ਕੱਲ 1768 ਜਿਹੜੇ ਨੇ ਜੀ ਨਵੇਂ ਕੇਸ ਹੋਏ ਨੇ, 140 ਨਵੀਆਂ ਮੌਤਾਂ ਹੋਈਆਂ ਨੇ। ਔਰ ਇਸ ਤੋਂ ਬਿਨਾਂ ਜੇਕਰ ਕ੍ਰਿਟੀਕਲ ਨੰਬਰਸ ਦੀ ਵੀ ਗੱਲ ਕੀਤੀ ਜਾਵੇ ਤਾਂ ਆਪਣੇ ਜਿਹੜਾ ਕ੍ਰਿਟੀਕਲ ਔਰ ਸੀਰੀਅਸਲੀ ਇਲ ਨੇ ਜੀ ਉਹ ਸਿਰਫ 2% ਨੇ। ਸੋ ਜੇਕਰ ਇਹੀ ਹੁਣ ਆਪਾਂ ਦੂਸਰੀ ਕੰਟਰੀਜ਼ ਦੇ ਨਾਲ ਕੰਪੇਅਰ ਕਰਦੇ ਹਾਂ ਤਾਂ ਸਪੇਨ ਦੇ ਵਿੱਚ ਜਿਹੜਾ ਹੈ ਜੀ ਕ੍ਰਿਟੀਕਲ ਔਰ ਸਿੱਖ ਜਿਹੜੇ ਨੇ ਉਹ ਤਕਰੀਬਨ 8% ਨੇ, ਔਰ ਇਹਦਾ ਮਤਲਬ ਇਹ ਹੈ ਕਿ ਉੱਥੇ ਕਾਫੀ ਮੌਤਾਂ ਹਲੇ ਹੋਰ ਹੋ ਸਕਦੀਆਂ ਨੇ। ਇਸੇ ਤਰ੍ਹਾਂ ਇਟਲੀ ਦੀ ਜੇਕਰ ਗੱਲ ਕਰੀਏ ਤਾਂ ਇਟਲੀ ਦੇ ਵਿੱਚ ਜਿਹੜੇ ਕ੍ਰਿਟੀਕਲੀ ਸਿੱਖ ਨੇ ਉਹ ਸਿਰਫ 2% ਨੇ। ਸੋ ਇਹ ਚੰਗੀ ਨਿਊਜ਼ ਹੈ ਇਟਲੀ ਵਾਸਤੇ ਕਿ ਉੱਥੇ ਜਿਹੜੀਆਂ ਨੇ ਹੁਣ ਸੰਭਾਵੀ ਜਿਹੜੀਆਂ ਹੋਰ ਮੌਤਾਂ ਨੇ ਉਹ ਘੱਟ ਹੋਣਗੀਆਂ, ਪਰ ਜਿਹੜੀਆਂ ਕੰਟਰੀਜ਼ ਦੇ ਵਿੱਚ ਜਿਵੇਂ UK ਤੇ ਵੀ ਜੇਕਰ ਮੈਂ ਕਲਿੱਕ ਕਰਦਾ ਤਾਂ ਉੱਥੇ ਕਾਫੀ ਜਿਹੜੇ ਹੈ ਜੀ ਕੇਸਿਸ ਨੇ ਜਿਹੜੇ ਕ੍ਰਿਟੀਕਲੀ ਸੀਰੀਅਸ ਤੇ ਇਲ ਨੇ। ਸੋ ਇਸ ਕਰਕੇ ਜਿਹੜੇ ਇਹ ਨੰਬਰ ਨੇ ਇਹ ਵੀ ਬਹੁਤ ਜ਼ਰੂਰੀ ਨੇ ਕਿ ਕਿੰਨੇ ਲੋਕ ਕ੍ਰਿਟੀਕਲੀ ਉੱਥੇ ਸਿੱਕ ਨੇ ਤੇ ਕਿੰਨੀਆਂ ਮੌਤਾਂ ਹੋਰ ਹੋ ਸਕਦੀਆਂ ਨੇ। ਜਰਮਨੀ ਜਿੱਥੇ ਕਿ ਡੈਥ ਰੇਟ ਕਾਫੀ ਘੱਟ ਹੈ, 5,319 ਮੌਤਾਂ ਹੋਈਆਂ ਨੇ, 1,03,300 ਲੋਕ ਰਿਕਵਰ ਕਰ ਚੁੱਕੇ ਨੇ, ਪਰ ਉੱਥੇ ਵੀ 2,908 ਲੋਕ ਜਿਹੜੇ ਸੀਰੀਅਸ ਔਰ ਕ੍ਰਿਟੀਕਲੀ ਸਿੱਕ ਨੇ। ਸੋ 7% ਜਰਮਨੀ ਦੇ ਵਿੱਚ ਵੀ ਜਿਹੜੇ ਨੇ ਜੀ ਕ੍ਰਿਟੀਕਲੀ ਸਿੱਕ ਨੇ ਲੋਕ। ਸੋ ਉੱਥੇ ਵੀ ਕਾਫੀ ਜਿਹੜੀਆਂ ਨੇ ਮੌਤਾਂ ਹੋ ਸਕਦੀਆਂ ਨੇ। ਔਰ ਇਸ ਤੋਂ ਬਿਨਾਂ ਜੇਕਰ ਆਪਾਂ ਕਮਿੰਗ ਬੈਕ ਟੂ ਟੋਰਾਂਟੋ ਓਂਟੈਰੀਓ, ਫੋਰਡ ਸਾਹਿਬ ਨੇ ਇੱਕ ਵਾਰੀ ਫਿਰ ਤੋਂ ਐਕਸ਼ਨ ਦੇ ਵਿੱਚ ਆਏ ਨੇ ਜੀ, ਉਹਨਾਂ ਨੇ ਜਿਹੜੀ ਹੈ ਮਿਲਟਰੀ ਦੀ ਹੈਲਪ ਲੌਂਗ ਟਰਮ ਕੇਅਰ ਵਾਸਤੇ ਮੰਗੀ ਹੈ। ਔਰ TTC ਦਾ ਜਿਹੜਾ ਕੁਇਨਜ਼ਵੇ ਗਰਾਜ ਹੈ ਜੀ ਜਿੱਥੇ ਬੱਸਾਂ ਠੀਕ ਹੁੰਦੀਆਂ ਨੇ, ਉੱਥੇ 2 ਵਰਕਰ ਹੋਰ ਨੇ ਜੀ ਜਿਹੜੇ ਟੈਸਟ ਪੋਜ਼ਿਟਿਵ ਪਾਏ ਗਏ ਨੇ। ਸਾਜਨਦੀਪ ਜੀ ਤੁਸੀਂ ਕੁਛ ਐਡ ਕਰਨਾ ਚਾਹੁੰਦੇ?
ਨਹੀਂ ਭਾਜੀ ਜੀ, ਥੈਂਕ ਯੂ ਸੋ ਮੱਚ। ਗੱਲਬਾਤ ਆਪਾਂ ਅੱਗੇ ਤੋਰਦੇ ਹਾਂ, ਮੈਂ ਵੀ ਸ਼ਾਮਿਲ ਹੋ ਚੁੱਕਿਆ ਹਾਂ ਇਸ ਸਮੇਂ ਸਟੂਡੀਓ ਦੇ ਵਿੱਚ। ਧੰਨਵਾਦ ਤੁਹਾਡਾ ਔਰ WTOR 770 ਦੇ ਨਾਲ ਜੁੜੇ ਸਾਰੇ ਹੀ ਸਰੋਤਿਆਂ ਦਾ ਅੱਜ ਇਸ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਸਾਜਨਦੀਪ, ਮੈਂ ਅਤੇ ਗੁਰਪ੍ਰੀਤ ਭੁੱਬਾ ਇਸ ਸਮੇਂ ਅਸੀਂ ਤੁਹਾਡੇ ਨਾਲ
ਮੁਖਾਤਬ ਹੈ ਅੱਜ ਦਾ ਪ੍ਰੋਗਰਾਮ ਖਬਰਸਾਰ ਲੈ ਕੇ। ਸੋ ਗੁਰਪ੍ਰੀਤ ਜੀ, ਜਿਸ ਤਰ੍ਹਾਂ ਤੁਸੀਂ ਇਹ ਸਾਰੇ ਨੰਬਰ ਜ਼ਿਕਰ ਕੀਤੇ ਇਹਨਾਂ ਦਾ ਅਤੇ ਨਾਲ ਦੀ ਨਾਲ ਕੈਨੇਡਾ ਦੀ ਗੱਲ ਕੀਤੀ ਹੈ, ਕੈਨੇਡਾ ਤੋਂ ਜਿਹੜੀ ਵਧੀਆ ਖਬਰ ਆ ਰਹੀ ਹੈ ਉਹ ਕਿ ਸਸਕੈਚਮਨ ਬੜੀ ਜਲਦੀ ਆਪਣੀ ਇਕੋਨਮੀ ਹੈ ਉਹ ਖੋਲ੍ਹਣ ਜਾ ਰਿਹਾ। ਉਸਨੇ ਆਪਣੇ ਜਿਹੜੇ ਮਈ ਦੇ ਵਿੱਚ ਉਹ ਲਗਭਗ ਮਿਡ ਮਈ ਤੱਕ ਕਾਫੀ ਹੱਦ ਤੱਕ ਉਹ ਉੱਥੇ ਆਪਣਾ ਨੋਰਮਲ ਕਰ ਦੇਵੇਗਾ, ਕਿਉਂਕਿ ਸਕੈਚਮਨ ਦੇ ਵਿੱਚ ਇਸ ਸਮੇਂ ਹਰ ਰੋਜ਼ ਤਿੰਨ ਚਾਰ ਕੇਸ ਨਵੇਂ ਆਉਂਦੇ ਨੇ। ਉਹ ਕਹਿੰਦੇ ਕਿ ਅਸੀਂ ਇਹਨਾਂ ਨੂੰ ਹੈਂਡਲ ਕਰ ਸਕਦੇ ਹਾਂ। ਸੋ ਸਸਕੈਚਮਨ ਤੋਂ ਇਹ ਚੰਗੀ ਖਬਰ ਆ ਰਹੀ ਹੈ। ਇਸ ਤਰ੍ਹਾਂ ਹੀ ਮੈਨੀਟੋਬਾ, ਨੋਵਾ ਸਕੋਸ਼ਾ ਅਤੇ ਹੋਰ ਜਿਹੜੀਆਂ ਚਾਰ ਸਟੇਟਾਂ ਨੇ ਜਿਹੜੀਆਂ ਉਹ ਮਈ ਦੇ ਵਿੱਚ ਕਾਫੀ ਹੱਦ ਤੱਕ ਸ਼ੋਰ ਆ ਕਿ ਉਹ ਖੁੱਲ੍ਹ ਜਾਣਗੀਆਂ। ਔਰ ਤੁਸੀਂ ਡੱਗ ਫੋਰਡ ਦੀ ਗੱਲ ਕੀਤੀ ਹੈ, ਆਰਮੀ ਦੀ ਹੈਲਪ ਲੈਣ ਦੇ ਲਈ ਜਿਹੜੀ ਉਹਨਾਂ ਨੇ ਆਰਮੀ ਦੀ ਹੈਲਪ ਲਈ ਹੈ, ਆਈ ਥਿੰਕ ਡੱਗ ਫੋਰਡ ਦਾ ਇਹ ਬਹੁਤ ਟਫ ਡਿਸੀਜਨ ਹੈ ਔਰ ਸਖਤ ਡਿਸੀਜਨ ਹੈ ਕਿ ਭਾਈ ਜੇ ਟੋਰਾਂਟੋ ਮਿਊਂਸਪੈਲਿਟੀ ਦੇ ਵੱਲੋਂ ਆਪਣਾ ਇਹ ਸੀਨੀਅਰ ਹੋਮਸ ਨੇ ਜਿਹੜੇ ਉਹ ਨਹੀਂ ਸੰਭਾਲ ਹੁੰਦੇ ਗੇ, ਉਹਨਾਂ 'ਤੇ ਕੰਟਰੋਲ ਨਹੀਂ ਕਰ ਹੁੰਦਾ, ਦੈਨ ਪਾਸੇ ਹੋਵੋ ਅਸੀਂ ਆਰਮੀ ਬੁਲਾ ਕੇ ਇਸ ਨੂੰ ਸੰਭਾਲਦੇ ਹਾਂ, ਕਿਉਂਕਿ ਜੇ ਸਭ ਤੋਂ ਵੱਡੀ ਪ੍ਰੋਬਲਮ ਆਈ ਹੈ ਹੁਣ ਤੱਕ ਉਹ ਸੀਨੀਅਰ ਹੋਮਸ ਦੇ ਵਿੱਚ ਆਈ ਹੈ। ਸੋ ਸੀਨੀਅਰ ਹੋਮ ਦੇ ਵਿੱਚੋਂ ਟੋਰਾਂਟੋ ਮਿਊਂਸਪੈਲਿਟੀ ਨੂੰ ਪਾਸੇ ਕਰਕੇ ਅਤੇ ਆਰਮੀ ਨੂੰ ਲਾ ਦੇਣਾ, ਉਹਦੇ ਹੱਥ ਕੰਟਰੋਲ ਦੇ ਦੇਣਾ, ਇਹ ਡੱਗ ਫੋਰਡ ਦਾ ਬਹੁਤ ਟਫ ਡਿਸੀਜਨ ਹੈ ਜਿਹੜਾ ਕਿ ਰੇਅਰ ਯੂਜ਼ ਕਰਦੇ ਨੇ ਇਸ ਤਰ੍ਹਾਂ ਪ੍ਰੀਮੀਅਰ। ਸੋ ਕਾਫੀ ਦੇਰ ਬਾਅਦ ਕਿਸੇ ਮਿਊਂਸਪੈਲਿਟੀ ਦੇ ਵਿੱਚ, ਇਸ ਤੋਂ ਪਹਿਲਾਂ ਮੈਂ ਲਾਸਟ ਮੈਨ ਹੁੰਦੇ ਸੀਗੇ, ਸਨੋਅ ਰਿਮੂਵਲ ਦੇ ਲਈ ਉਹਨਾਂ ਨੇ ਆਰਮੀ ਸੱਦੀ ਸੀਗੀ ਲੌਂਗ ਟਾਈਮ ਅਗੋ, ਅਤੇ ਉਸ ਤੋਂ ਬਾਅਦ ਇਹ ਦੂਜੀ ਵਾਰ ਕਿਸੇ ਸ਼ਹਿਰ ਦੇ ਵਿੱਚ ਜੇ ਕਿਸੇ ਨੇ ਪ੍ਰੀਮੀਅਰ ਨੇ ਕਿਹਾ ਕਿ ਤੁਸੀਂ ਇੱਥੋਂ ਜੇਕਰ ਨਹੀਂ ਤੁਸੀਂ ਠੀਕ ਕਰ ਸਕਦੇ ਤਾਂ ਦੈਨ ਲੈਟਸ ਗੈਟ ਦਾ ਆਰਮੀ ਹੇਅਰ। ਸੋ ਇਹ ਇੱਕ ਵੱਡਾ ਡਿਸੀਜਨ ਸੀਗਾ ਉਹਨਾਂ ਦਾ।
ਜੀ ਬਿਲਕੁਲ, ਔਰ ਜਿੱਦਾਂ ਤੁਸੀਂ ਵੀ ਫੇਸਬੁੱਕ ਤੇ ਵੀ ਪੋਸਟ ਕੀਤਾ ਸੀਗਾ, ਇਟਸ ਅ ਸਲੈਪ ਔਨ ਦਾ ਫੇਸ, ਔਰ ਬੇਸਿਕਲੀ ਕਾਫੀ ਟਫ ਡਿਸੀਜਨ ਜਿਹੜਾ ਹੈ ਜੀ ਉਹਨਾਂ ਨੂੰ ਲੈਣਾ ਪਿਆ, ਪਰ ਮੈਨੂੰ ਲੱਗਦਾ ਜੀ ਇਸ ਡਿਸੀਜਨ ਦੀ ਵੀ ਉਹਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਔਰ ਜਿੱਥੇ ਤੁਸੀਂ ਸਸਕੈਚਵਨ ਦੀ ਗੱਲ ਕੀਤੀ ਹੈ ਕਿ ਉੱਥੇ ਸਸਕੈਚਵਨ ਦੇ ਵਿੱਚ ਜਿਹੜਾ ਹੌਲੀ ਹੌਲੀ ਉਹਨੂੰ ਖੋਲਿਆ ਜਾਏਗਾ, ਮੈਨੂੰ ਲੱਗਦਾ ਜਗਦੀਸ਼ ਜੀ ਦਿਸ ਵਿਲ ਬੀ ਅ ਪਾਰਟ ਆਫ ਅਵਰ ਨੋਰਮਲ ਲਾਈਫ, ਔਰ ਜਿਹੜਾ ਅੱਗੇ ਜਿਹੜੀ ਲਾਈਫ ਹੈ ਜੀ ਕਾਫੀ ਹੱਦ ਤੱਕ ਇਸੇ ਤਰ੍ਹਾਂ ਹੀ ਚੱਲੇਗੀ। ਇਹਦਾ ਸ਼ਟਡਾਊਨ ਕਰਕੇ ਸਾਰੀ ਦੁਨੀਆ ਨਹੀਂ ਚੱਲ ਸਕਦੀ, ਸੋ ਸਲੋ ਐਂਡ ਸਟੈਡੀ ਅਗਲੇ ਮਹੀਨੇ ਤੋਂ ਥੋੜਾ ਥੋੜਾ ਕਰਕੇ ਸਾਰੇ ਹੀ ਕੰਟਰੀਜ਼ ਔਰ ਸਾਰੇ ਹੀ ਸ਼ਹਿਰ ਥੋੜਾ ਥੋੜਾ ਖੋਲਣਾ ਸ਼ੁਰੂ ਕਰ ਦੇਣਗੇ ਇਕੋਨਮੀ ਨੂੰ, ਸੋ ਇਟ ਵਿਲ ਬੀ ਅ ਪਾਰਟ ਆਫ ਅਵਰ ਲਾਈਫ। ਮੈਨੂੰ ਲੱਗਦਾ ਕਰੋਨਾ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾ ਸਕਦਾ ਹਲੇ ਅਰਲੀ, ਔਰ ਇਹਦੇ ਨਾਲ ਹੀ ਸਾਨੂੰ ਜੀਣਾ ਪਏਗਾ, ਔਰ ਕਿਸ ਤਰ੍ਹਾਂ ਜੀਣਾ ਪਏਗਾ, ਕਿਸ ਤਰ੍ਹਾਂ ਪ੍ਰੀਕੋਸ਼ਨਸ ਰੱਖ ਕੇ ਜੀਣਾ ਪਏਗਾ, ਉਹਦੇ ਢੰਗ ਤੇ ਜ਼ਿਆਦਾ ਜਿਹੜੀ ਹੈ ਜੀ ਉੱਤੇ ਸਟੱਡੀ ਹੋਏਗੀ ਔਰ ਉਹਦੇ ਵਾਸਤੇ ਜ਼ਿਆਦਾ ਇਨਫੋਰਮੇਸ਼ਨ ਦਿੱਤੀ ਜਾਏਗੀ। ਬਟ ਇਟ ਵਿਲ ਆਈ ਥਿੰਕ ਜਿੱਦਾਂ ਬਾਕੀ ਦੇ ਫਲੂ ਤੇ ਬਾਕੀ ਦੀਆਂ ਬਿਮਾਰੀਆਂ ਇਜ਼ ਅ ਪਾਰਟ ਆਫ ਅਵਰ ਲਾਈਫ, ਦਿਸ ਵਿਲ ਨਾਓ ਬੀ ਅ ਨਿਊ ਰਿਐਲਿਟੀ, ਇਟ ਵਿਲ ਬੀ ਪਾਰਟ ਆਫ ਅਵਰ ਲਾਈਫ, ਤੇ ਸਾਨੂੰ ਆਪਣੇ ਆਪ ਨੂੰ ਮੈਨੇਜ ਕਰਨਾ ਪਏਗਾ ਔਰ ਇਸੇ ਤਰ੍ਹਾਂ ਲਾਈਫ ਚੱਲੇਗੀ ਸਲੋ ਐਂਡ ਸਟੱਡੀ।
ਗੁਰਪ੍ਰੀਤ, ਆਪਣੀ ਇਮਿਊਨਿਟੀ, ਆਪਣਾ ਹਾਜ਼ਮਾ ਜਿਹੜਾ ਇਹ ਠੀਕ ਕਰਨਾ ਜਿਹੜਾ ਇਹ ਬਹੁਤ ਜ਼ਰੂਰੀ ਹੈ, ਔਰ ਜਿਹਦੀ ਇਮਿਊਨਿਟੀ ਸਟਰੋਂਗ ਆ, ਸਾਡੇ ਵਿੱਚੋਂ ਬਹੁਤ ਸਾਰੇ ਐਸੇ ਲੋਕ ਹੋਣਗੇ ਜਿਹੜੇ ਕਿਤੇ ਨਾ ਕਿਤੇ ਕਰੋਨਾ ਵਾਇਰਸ ਨੂੰ ਟੱਚ ਹੋਏ ਹੋਣਗੇ ਔਰ ਮਾੜਾ ਮੋੜਾ ਉਹਨਾਂ 'ਤੇ ਅਸਰ ਕੀਤਾ ਹੋਵੇਗਾ, ਪਰ ਉਹਨਾਂ ਦੀ ਇਮਿਊਨਿਟੀ ਇੰਨੀ ਸਟਰੋਂਗ ਆ ਕਿ ਉਹਨਾਂ ਦੀ ਜਿਹੜੀ ਆਪਣੀ ਬਾਡੀ ਦੀ ਡਿਜ਼ੀਜ਼ ਨਾਲ ਲੜਨ ਵਾਲੀ ਫੌਜ ਹੈ ਉਹਨੇ ਕਰੋਨਾ ਨੂੰ ਖਤਮ ਕਰ ਦਿੱਤਾ ਹੋਵੇਗਾ ਅਤੇ ਆਪਣੇ ਅੰਦਰ ਆਪਣੀ ਜਿਹੜੀ ਇਹਨੂੰ ਕਰੋਨਾ ਨੂੰ ਮਾਰਨ ਦੀ ਸ਼ਕਤੀ ਹੈ ਜਿਹੜੀ ਉਹ ਅੰਦਰ ਐਂਟੀਬਾਇਓਟਿਕ ਬਾਡੀ ਦੇ ਵਿੱਚ ਤਿਆਰ ਕੀਤੀ ਬਾਡੀ ਕਰਦੀ ਹੈ, ਆਪਣੇ ਆਪ ਕਰਦੀ ਹੈ, ਸੋ ਉਹਨੇ ਉਹ ਕੀਤੀ ਹੋਵੇਗੀ। ਬਹੁਤ ਸਾਰੇ ਨੇ ਜਿਨ੍ਹਾਂ ਨੂੰ ਇਹ ਟੱਚ ਹੋਇਆ ਹੋਵੇਗਾ ਪਰ ਉਹ ਬਿਮਾਰ ਨਹੀਂ ਹੋਏ, ਸਿੱਕ ਨਹੀਂ ਹੋਏ, ਕਿਉਂਕਿ ਉਹਨਾਂ ਦੀ ਜਿਹੜੀ ਬਾਡੀ ਦੀ ਤਾਕਤ ਹੈ, ਇਮਿਊਨਿਟੀ ਹੈ, ਉਹ ਸਟਰੋਂਗ ਹੈ ਅਤੇ ਉਹਨਾਂ ਦੀ ਅੰਦਰ ਆਪਣੀ ਇਹਨਾਂ ਦੇ ਨਾਲ ਵਾਇਰਸਿਸ ਦੇ ਨਾਲ ਲੜਨ ਦੀ ਜਾਂ ਫਿਰ ਹੋਰ ਡਿਜ਼ੀਜ਼ ਦੇ ਨਾਲ ਲੜਨ ਦੀ ਜਿਹੜੀ ਪਾਵਰ ਹੈ। ਹੁਣ ਜੇਕਰ ਆਪਾਂ ਟੋਰਾਂਟੋ ਦੀ ਗੱਲ ਕੀਤੀ ਹੈ ਫੌਜ ਦੀ, ਟੋਰਾਂਟੋ ਦੇ ਜਿਹੜੇ ਚੀਫ ਮੈਡੀਕਲ ਆਫਿਸਰ ਆ ਉਹਨੇ ਵੀ ਇਹ ਗੱਲ ਕੀਤੀ ਹੈ ਕਿ ਦੋ ਹੀ ਗੱਲਾਂ ਨੇ, ਜਾਂ ਤਾਂ ਵੈਕਸੀਨ ਤਿਆਰ ਹੋ ਜਾਵੇ ਜਾਂ ਫਿਰ ਸਾਡੇ ਇੰਨੇ ਲੋਕ ਜਿਹੜੇ ਕਰੋਨਾ ਤੋਂ ਪ੍ਰਭਾਵਿਤ ਹੋਏ ਨੇ ਅਤੇ ਫਿਰ ਉਹ ਤੋਂ ਠੀਕ ਹੋ ਗਏ, ਉਹਨਾਂ ਦੀ ਬਾਡੀਜ਼ ਦੇ ਅੰਦਰ ਇਹ ਸਾਰੇ ਕਾਸੇ ਨੂੰ ਲੜਨ ਦੀ ਤਾਕਤ ਆ ਗਈ ਅਤੇ ਉਹ ਜਿਹੜੀ ਤੁਹਾਡੀ ਬਾਡੀ ਹੈ ਉਹ ਕਰੋਨਾ ਨੂੰ ਕੁਛ ਵੀ ਨਾ ਸਮਝੇ ਕਿ ਦੁਬਾਰਾ ਫਿਰ ਆ ਜਾਵੇ ਅਤੇ ਬਾਡੀ ਕੋਲ ਉਹ ਸਾਰੀ ਤਾਕਤ ਹੈਗੀ ਹੈ ਕਿ ਉਸ ਨੂੰ ਮਾਰ ਮਕਾਉਣ ਦੀ। ਸੋ ਇਹ ਦੋ ਤਰੀਕੇ ਟੋਰਾਂਟੋ ਦੇ ਮੈਡੀਕਲ ਆਫਿਸਰ ਨੇ ਗੱਲ ਕੀਤੀ ਹੈ ਕਿ ਤੁਹਾਡੀ ਬਾਡੀ ਵਿੱਚੋਂ ਹੀ ਜਦੋਂ ਇਹ ਐਂਟੀਬਾਇਓਟਿਕ ਇੰਨੀ ਤਿਆਰ ਹੁੰਦੀ ਹੈ ਜਿਹੜੀ ਇਹਨੂੰ ਮਾਰ ਸਕਦੀ ਹੈ, ਜਾਂ ਤਾਂ ਸੋ ਮੈਨੀ ਨੰਬਰ ਆਫ ਪੀਪਲ ਡਿਵੈਲਪਡ ਦੈਟ ਕਾਇੰਡ ਆਫ ਐਂਟੀਬਾਇਓਟਿਕ ਸਿਸਟਮ ਇਨ ਦੇਅਰ ਬਾਡੀ, ਅਤੇ ਜਾਂ ਫਿਰ ਅਸੀਂ ਉਹਨਾਂ ਨੂੰ ਜਦ ਵੈਕਸੀਨ ਤਿਆਰ ਹੋ ਗਈ ਅਤੇ ਉਦੋਂ ਅਸੀਂ ਉਹਨਾਂ ਦੇ ਲੜਨ ਦੇ ਬਰਾਬਰ ਕਰੀਏ। ਸੋ ਜਿੱਥੇ ਇਹ ਗੱਲ ਚੱਲ ਰਹੀ ਹੈ ਅਤੇ ਉਹਦੇ ਨਾਲ ਨਾਲ ਆਪਾਂ ਦੂਜੀ ਸਟੇਟ ਅਮੈਰੀਕਾ ਦੀ ਗੱਲ ਕਰਦੇ ਹਾਂ, ਜੋਰਜੀਆ, ਉਹ ਵੀ ਖੋਲ੍ਹਣ ਜਾ ਰਹੇ ਨੇ ਆਪਣੀ ਇਕੋਨਮੀ, ਔਰ ਜਿੱਥੇ ਡੋਨਲਡ ਟਰੰਪ ਪਹਿਲਾਂ ਰੌਲਾ ਪਾ ਰਿਹਾ ਸੀ ਕਿ ਮੈਂ ਖੋਲ੍ਹ ਦੇਣੀ ਆ ਅਮੈਰੀਕਾ, ਖੋਲ੍ਹ ਦੇਣੀ ਅਮੈਰੀਕਾ, ਖੋਲ੍ਹ ਦੇਣੀ, ਹੁਣ ਜਦੋਂ ਜੋਰਜੀਆ ਦੇ ਗਵਰਨਰ ਨੇ ਕਹਿ ਦਿੱਤਾ ਕਿ ਵੀ ਵੀ ਆਰ ਗੋਇੰਗ ਟੂ ਓਪਨ ਜੋਰਜੀਆ, ਫੋਰ ਨੋਰਮਲ ਬਿਜ਼ਨਸ ਅਤੇ ਕੱਲ੍ਹ ਡੋਨਲਡ ਟਰੰਪ ਕਹਿ ਰਹੇ ਸਨ ਕਿ ਵੀ ਹਜੇ ਟਾਈਮ ਨਹੀਂ ਹੈਗਾ, ਹਜੇ ਥੋੜ੍ਹਾ ਰੁਕ ਜਾਣ, ਫਿਰ ਨਾਲ ਹੀ ਉਹਨਾਂ ਨੇ ਕਹਿਤਾ, ਮੈਂ ਗਵਰਨਰ ਨੂੰ ਕਹਿਤਾ ਕਿ ਆਪਦੀ ਮਰਜ਼ੀ ਕਰ, ਜੇ ਤੈਨੂੰ ਠੀਕ ਲੱਗਦਾ ਖੋਲ੍ਹ ਆ, ਨਹੀਂ ਠੀਕ ਲੱਗਦਾ ਤਾਂ ਇਹਨੂੰ ਹਜੇ ਰਹਿਣ ਦੇ, ਬੰਦ ਰਹਿਣ ਦੇ। ਸੋ ਜੋਰਜੀਆ ਵੀ ਕੰਪਲੀਟਲੀ ਜਿਹੜਾ ਖੁੱਲ੍ਹਣ ਜਾ ਰਿਹਾ ਬੜੀ ਜਲਦੀ। ਸੋ ਹੋਰ ਬਹੁਤ ਸਾਰੀਆਂ ਸਟੇਟਾਂ ਅਤੇ ਮੁਲਕਾਂ ਤੋਂ ਇਹ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਹੌਲੀ ਹੌਲੀ ਦੁਬਾਰਾ ਫਿਰ ਨੋਰਮਲ ਨੂੰ ਕੰਮ ਚੱਲ ਰਿਹਾ।
ਜੀ ਬਿਲਕੁਲ, ਇਹ ਸਾਰੇ ਪਾਸਿਓਂ ਹੁਣ ਆਪਾਂ ਨੂੰ ਪੋਜ਼ਿਟਿਵ ਨਿਊਜ਼ ਇਸੇ ਤਰ੍ਹਾਂ ਦੀ ਆਉਣਗੀਆਂ, ਕਿਉਂਕਿ ਇਹ ਪੱਕਾ ਯਕੀਨ ਹੋ ਗਿਆ ਜੀ ਕਿ ਕਰੋਨਾ ਨਾਲ ਤਾਂ ਜਿਹੜੀਆਂ ਮੌਤਾਂ ਹੋਣੀਆਂ ਨੇ, ਪਰ ਜੇਕਰ ਇਕਨੋਮਿਕ ਸਿਸਟਮ ਦੁਆਰਾ ਨਹੀਂ ਚੱਲਦਾ ਤਾਂ ਉਸ ਤੋਂ ਕਿਤੇ ਵੱਧ ਨੁਕਸਾਨ ਜਿਹੜਾ ਹੈ ਜੀ ਸਾਰੀ ਦੁਨੀਆ ਦਾ ਹੋ ਜਾਣਾ ਹੈ। ਸੋ ਇਸ ਕਰਕੇ ਜਿਹੜੇ ਨੇ ਜੀ ਸਾਰੇ ਸੋਚਣ ਵਾਲੇ ਔਰ ਸਾਰੀਆਂ ਜਿੰਨੀਆਂ ਗਵਰਨਮੈਂਟਸ ਨੇ ਔਰ ਜਿੰਨੀਆਂ ਮੈਨੇਜਮੈਂਟਸ ਨੇ ਉਹ ਇੱਕ ਜੁੱਟ ਹੋ ਕੇ ਸਿਰ ਲਾ ਕੇ ਬੈਠੀਆਂ ਨੇ ਕਿ ਕਿੱਦਾਂ ਸਲੋਲੀ ਐਂਡ ਸਟੈਡੀਲੀ ਜਿਹੜਾ ਹੈ ਜੀ ਇਕਾਨਮੀ ਨੂੰ ਦੁਬਾਰਾ ਤੋਂ ਖੋਲਿਆ ਜਾਵੇ, ਤਾਂ ਕਿ ਇੱਕ ਤਾਂ ਜਿਹੜੀ ਇਹਦੇ ਨਾਲ ਮੌਤ ਹੋ ਰਹੀ ਆ ਉਹਦੇ ਤਾਂ ਆਪਣੇ ਕੋਲੇ ਅੰਕੜੇ ਆ ਰਹੇ ਨੇ, ਪਰ ਜਿਹੜੀ ਇਕਾਨਮੀ ਦੇ ਕਰਕੇ ਜਿਹੜੀਆਂ ਮੌਤਾਂ ਹੋਣੀਆਂ ਨੇ ਭਾਜੀ ਔਰ ਜਿਹੜੀਆਂ ਫਾਈਨੈਂਸ਼ਲੀ ਮੌਤਾਂ ਹੋਣੀਆਂ ਨੇ ਉਹਦੇ ਅੰਕੜੇ ਹਲੇ ਆਪਣੇ ਕੋਲੇ ਨਹੀਂ ਹੋਣੇ, ਉਹ ਥੋੜੀ ਦੇਰ ਬਾਅਦ ਪਤਾ ਲੱਗੇਗਾ ਕਿ ਕਿੰਨੀ ਡੈਮੇਜ ਵਰਲਡਵਾਈਡ ਹੋ ਚੁੱਕੀ।
ਓਕੇ ਜੀ, ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ। ਗੁਰਪ੍ਰੀਤ ਜੀ, ਕੁਝ ਹੋਰ ਐਡ ਕਰਨਾ ਚਾਹੋ?
ਬਸ ਜਗਦੀਸ਼ ਜੀ, ਐਨਫ ਟਾਈਮ ਤੁਹਾਡੇ ਕੋਲ ਕਾਫੀ ਕਵਰੇਜ ਹੁੰਦੀ ਹੈ, ਹੋਰ ਵੀ ਬਹੁਤ ਕੁਛ ਕਰਨਾ ਹੈ, ਸੋ ਕੈਰੀ ਔਨ ਤੇ ਮੈਂ ਸੁਣਦਾ ਜੀ ਹੁਣ ਤੁਹਾਨੂੰ।
ਅੱਗੇ ਚੱਲ ਕੇ ਜਿਹੜੇ ਆਪਣੇ ਕੱਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਨੇ ਨਵੇਂ ਐਲਾਨ ਕੀਤੇ ਨੇ ਸਟੂਡੈਂਟਸ ਦੇ ਲਈ, ਜਿਹੜੇ ਇੱਥੋਂ ਦੇ ਬੱਚੇ ਨੇ ਜਿਹੜੇ ਕੰਮ ਨਹੀਂ ਕਰ ਸਕਦੇ ਕੋਵਿਡ-19 ਕਰਕੇ, ਉਹਨਾਂ ਦੇ ਲਈ ਜਿਹੜੇ ਬੈਨੀਫਿਟਸ ਅਨਾਊਂਸ ਕੀਤੇ ਨੇ, ਪਲੱਸ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਅਸੈਂਸ਼ਲ ਸਰਵਿਸ ਦੇ ਵਿੱਚ ਆਵਰਸ ਵਧਾਉਣ ਦੀ ਗੱਲ ਕੀਤੀ ਹੈ, ਉਹਦੇ ਉੱਤੇ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਕਿ ਕੌਣ ਕਿਵੇਂ ਇਸ ਦੇ ਲਈ ਅਪਲਾਈ ਕਰ ਸਕਦਾ ਅਤੇ ਇਸ ਨਵੇਂ ਪੈਕੇਜ ਦੇ ਵਿੱਚ ਕੀ ਹੈ, ਇਹਦਾ ਡਿਟੇਲ ਆਪਾਂ ਸਰੋਤੇ ਦੇ ਨਾਲ ਸਾਂਝਾ ਕਰਨਾ। ਪਲੱਸ ਇੱਕ ਗੱਲ ਦੋ ਹਫ਼ਤਿਆਂ ਤੋਂ ਚੱਲਦੀ ਆ ਰਹੀ ਹੈ ਕਿ ਬਈ ਜਿਹੜੇ ਭਾਰਤ ਤੋਂ ਲੋਕ ਨੇ ਕੈਨੇਡੀਅਨ, ਉਹਨਾਂ ਨੂੰ ਕੱਢਣ ਦੀ, ਹੁਣ ਬਹੁਤ ਸਾਰੇ ਲੋਕ ਇਸ ਗੱਲ ਤੋਂ ਵੀ ਖਿਝਣ ਲੱਗ ਗਏ ਹੋਣੇ ਕਿ ਅੱਜ ਫਿਰ ਇਹਨੇ ਇਹ ਗੱਲ ਛੇੜ ਕੇ ਬਹਿ ਜਾਣੀ ਹੈ ਬਈ ਲੋਕ ਉੱਥੇ ਫਸੇ ਨੇ, ਲੋਕ ਉੱਥੇ ਗੱਲਾਂ ਕਰਦੇ ਨੇ, ਪਰ ਮੈਂ ਇੱਥੇ ਬਹੁਤੀ ਗੱਲ ਨਹੀਂ ਛੇੜਾਂਗਾ, ਅੱਜ ਤੋਂ ਬਾਅਦ ਸ਼ਾਇਦ ਮੁੜ ਕੇ ਫਿਰ ਇਸ ਵਿਸ਼ੇ ਦੇ ਉੱਤੇ ਗੱਲਬਾਤ ਘੱਟ ਕਰ ਦਾਂਗੇ ਅਤੇ ਲੋਕ ਆਪੇ ਹੀ ਗੱਲ ਕਰਨਗੇ ਆਪਣੇ ਇਲੈਕਟਿਡ ਰੀਪ੍ਰਜੈਂਟੇਟਿਵ ਦੇ ਨਾਲ ਕਿ ਜਿਹੜੇ ਕਿੰਨੇ ਸਿਟੀਜ਼ਨ ਆ ਗਏ, ਕਿੰਨੇ ਪਿੱਛੇ PR ਰਹਿ ਗਏ ਜਾਂ ਕੀ ਹੈ। ਇੱਕ ਜਿਹੜੀ ਗੱਲ ਚੱਲ ਰਹੀ ਸੀ ਕਿ ਇੰਡੀਆ ਡਿਸਲਾਊਡ ਫਲਾਈਟਸ ਜਿਹੜੀਆਂ ਸੁੱਖੀ ਸੰਧੂ ਹੋਣੀ, ਨਿਊਟਨ ਸਿੱਧੂ ਹੋਣੀ ਅਰੇਂਜ ਕਰ ਰਹੇ ਸਨ, ਔਰ ਸਾਡੇ ਹੁਣ ਤਾਂ MP ਵੀ ਆ ਕੇ ਔਨ ਏਅਰ ਇਹ ਗੱਲ ਕਰ ਚੁੱਕਿਆ ਜੀ, ਸਾਨੂੰ ਪਤਾ ਲੱਗਿਆ ਇੰਡੀਆ ਨੇ ਡਿਸਲਾਊ ਕੀਤਾ, ਔਰ ਇੱਕ ਗੱਲ ਇਹ ਵੀ ਹੋ ਚੁੱਕੀ ਆ ਵੀ ਸਹੁੰ ਖਾ ਕੇ ਰੌਲਾ ਪਾਉਣ ਵਾਲੇ ਦੱਸ ਦੇਣ ਕਿ ਉੱਥੇ ਹੋਇਆ ਕੀ ਹੈ, ਅਤੇ ਹੁਣ ਸਾਨੂੰ ਸਾਡੇ ਕੋਲ ਤਾਂ ਡਿਪਲੋਮੈਟਿਕ ਚੈਨਲ ਹੈ ਨਹੀਂ ਗੇ, ਅਸੀਂ ਤਾਂ ਇੱਥੇ ਸਿੰਪਲ ਇੱਕ ਮੀਡੀਆ ਰਨ ਕਰ ਰਹੇ ਹਾਂ, ਇੱਧਰੋਂ ਖਬਰਾਂ ਇਕੱਠੀਆਂ ਕਰ ਲਈਆਂ, ਉੱਧਰੋਂ ਖਬਰਾਂ ਇਕੱਠੀਆਂ ਕਰ ਲਈਆਂ, ਜਾਂ ਜਿੱਥੋਂ ਕਿਤੋਂ ਕੰਸੋ ਪੈ ਗਈ ਇੱਥੇ ਆਹ ਕੁਛ ਹੋ ਰਿਹਾ ਆ। ਸੋ ਇੱਕ ਗੱਲ ਇਹ ਕਹਿ ਦਿੱਤੀ ਗਈ ਸੀਗੀ ਵੀ ਗੱਲ ਪਿੱਛੇ ਹੋਰ ਹੈ, ਇੱਕ ਬਣਾ ਦਿੱਤਾ ਕਿ ਇਹ ਸਿੱਖ ਰਾਜਨੀਤੀ ਨੂੰ ਢਾਹ ਲਾਉਣ ਵਾਲੀ ਗੱਲ ਆ ਜਿਹੜੀ ਇਸ ਸਮੇਂ ਚੱਲ ਰਹੀ ਹੈ, ਇਹ ਕੁਝ ਲੋਕ ਆ ਜਿਹੜੇ ਕਰ ਰਹੇ ਨੇ। ਸੋ ਉਹਦਾ ਇੱਕ ਜਵਾਬ ਅੱਜ ਜ਼ਰੂਰ ਮੈਂ ਆਪਣੇ ਸਰੋਤਿਆਂ ਦੇ ਨਾਲ ਸਾਂਝਾ ਕਰਾਂਗਾ ਕਿ ਜਿਹੜੀ ਹਾਈ ਕਮਿਸ਼ਨਰ ਨੇ ਸਾਡੇ ਸਾਰੇ ਮੈਂਬਰ ਪਾਰਲੀਮੈਂਟਸ ਨਾਲ ਬੁਲਾ ਕੇ ਗੱਲ ਕੀਤੀ ਸੀਗੀ, ਉਹਦੇ 'ਚ ਕਿੱਥੇ ਜ਼ਿਕਰ ਆਇਆ ਬਈ ਇੰਡੀਆ ਨੇ ਡਿਸਲੋਕ ਕਰ ਦਿੱਤੀਆਂ। ਆਮ ਨਾਟ ਫੇਵਰਿੰਗ ਇੰਡੀਆ, ਆਈ ਡੋਂਟ ਟਾਕ ਮੱਚ ਅਬਾਊਟ ਇੰਡੀਆ ਗਵਰਨਮੈਂਟ ਔਰ ਮੋਦੀ ਗਵਰਨਮੈਂਟ, ਬਟ ਕਿਉਂਕਿ ਹੁਣ ਜਦੋਂ ਕੋਈ ਔਨ ਏਅਰ ਕਹਿ ਦੇਵੇ ਕਿ ਵੀ ਸਹੁੰ ਖਾ ਕੇ ਦੱਸੋ ਤੁਸੀਂ ਵੀ ਜੇ ਆਹ ਨਹੀਂ ਹੋਇਆ, ਦੈਟ ਆਈ ਵਿਲ ਡਿਸਕਸ ਲਿਟਲ ਬਿਟ ਟੂਡੇ ਅਗੇਨ। ਸੋ ਉਸ ਤੋਂ ਬਾਅਦ ਜਿਹੜੀਆਂ ਦੂਜੀਆਂ ਵੱਡੀਆਂ ਖਬਰਾਂ ਨੇ ਉਹਨਾਂ ਉੱਤੇ ਵੀ ਨਜ਼ਰ ਮਾਰਾਂਗੇ। ਸਾਰਿੰਦੀਪ ਕਹਿੰਦੇ ਇੱਕ ਗੀਤ ਵੀ ਆਪਾਂ ਸੋਤਿਆਂ ਦੇ ਨਾਲ ਪਲੇ ਕਰਨਾ ਹੈ ਅਤੇ ਕੁਝ ਕਮਰਸ਼ੀਅਲ ਵੀ ਲਵਾਂਗੇ। ਸਾਰਿੰਦੀਪ, ਓਵਰ ਟੂ ਯੂ। ਥੈਂਕ ਯੂ ਗੁਰਪ੍ਰੀਤ,
ਧੰਨਵਾਦ ਜਗਦੀਸ਼ ਜੀ।
ਨਾਲ ਨਹੀਂ ਜਾਣਾ ਧੇਲਾ ਸਭ ਲਈ ਇੱਕੋ ਜਿਹਾ, ਇਹ ਦੁਨੀਆ ਦਾ ਧੇਲਾ ਸਭ ਲਈ ਇੱਕੋ ਜਿਹਾ, ਇਹ ਦੁਨੀਆ ਦਾ ਧੇਲਾ। ਇੱਕ ਨੂਰ ਦਾ ਚਾਨਣ ਸਾਰੇ, ਇੱਕ ਦੀਵੇ ਦੀ ਇੱਕੋ ਜਿਹੀ ਖੁਸ਼ਬੂ, ਇੱਕ ਨੂਰ ਦਾ ਚਾਨਣ ਸਾਰੇ, ਇੱਕ ਦੀਵੇ ਦੀ ਲੋ, ਇੱਕ ਬਾਗ ਦੇ ਫੁੱਲ ਅਸੀਆਂ, ਇੱਕੋ ਜਿਹੀ ਖੁਸ਼ਬੂ। ਇੱਕੋ ਵਾਰੀ ਮਿਲਦਾ ਸਭ ਨੂੰ, ਇੱਕੋ ਵਾਰੀ ਮਿਲਦਾ ਸਭ ਨੂੰ, ਮਾਨਸ ਜਨਮ ਸਹਿਲਾ ਸਭ ਲਈ ਇੱਕੋ ਜਿਹਾ, ਇਹ ਦੁਨੀਆ
ਤੁਸੀਂ ਜੁੜੇ ਰੇਡੀਓ ਪ੍ਰੋਗਰਾਮ ਖਬਰਸਾਰ ਦੇ ਨਾਲ ਅਤੇ ਤੁਹਾਡਾ ਸਾਡਾ ਸਾਥ ਬਣਿਆ ਰਹਿੰਦਾ ਜੀ ਪੂਰੇ 8 ਵਜੇ ਤੋਂ ਲੈ ਕੇ ਅਤੇ 10 ਵਜੇ ਤੱਕ। ਕਿੰਗ ਟਰੱਕ ਲੋਨ ਅਤੇ ਲੀਜ਼ਿੰਗ ਤੋਂ ਮਿਸਟਰ ਲਖਬੀਰ ਸਾਹੀ ਜੀ 647-501-4385 ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਤੁਸੀਂ ਟਰੱਕ ਟ੍ਰੇਲਰ ਦਾ ਲੋਨ ਲੈਣਾ, ਕੋਈ ਫਾਈਨੈਂਸਿੰਗ ਕਰਾਉਣੀ ਆ, 647-501-4385 'ਤੇ ਤੁਸੀਂ ਕਿੰਗ ਟਰੱਕ ਲੋਨ ਅਤੇ ਲੀਜ਼ਿੰਗ ਤੋਂ ਮਿਸਟਰ ਲਖਬੀਰ ਸਾਹੀ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। ਟਰੱਕ ਟ੍ਰੇਲਰਾਂ ਦੇ ਟਾਇਰ ਪਾਉਣੇ ਨੇ, ਪੋਪੂਲਰ ਟਾਇਰ 3 ਲੋਕੇਸ਼ਨ ਤੋਂ ਸੇਵਾਵਾਂ ਦਿੰਦਾ ਆ ਰਿਹਾ ਜੀ। ਟੋਰਾਂਟੋ ਲੋਕੇਸ਼ਨ, ਮਿਸੀਸਾਗਾ ਅਤੇ ਹਮਿਲਟਨ ਲੋਕੇਸ਼ਨ। 905-672-6665 ਪੋਪੂਲਰ ਟਾਇਰ ਦਾ ਨੰਬਰ ਆ, ਤੁਸੀਂ ਇਸ ਨੰਬਰ 'ਤੇ ਫੋਨ ਕਰਕੇ ਅਤੇ ਆਪਣੀ ਅਪੁਆਇੰਟਮੈਂਟ, ਜੇ ਤੁਸੀਂ ਅਪੁਆਇੰਟਮੈਂਟ ਬਣਾਉਣੀ ਚਾਹੁੰਦੇ ਹੋ, ਤੁਹਾਨੂੰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਉੱਥੇ ਕੋਈ ਵੇਟ ਨਾ ਕਰਨੀ ਪਵੇ, ਤਾਂ ਤੁਸੀਂ 905-672-6665 'ਤੇ ਤੁਸੀਂ ਫੋਨ ਕਰਕੇ ਅਪੁਆਇੰਟਮੈਂਟ ਸੈਟਅਪ ਕਰਕੇ ਅਤੇ ਇੰਸਟੈਂਟਲੀ ਔਨ ਦਾ ਸਪੋਟ ਜਿਹੜਾ ਤੁਸੀਂ ਆਪਣੇ ਟਰੱਕ ਟ੍ਰੇਲਰਾਂ ਦੇ ਟਾਇਰ ਪਾਉਣੇ ਨੇ, ਡੰਪ ਟਰੱਕ ਦੇ ਟਾਇਰ ਚੇਂਜ ਕਰਾਉਣੇ ਨੇ, ਕਿਸੇ ਵੀ ਕੰਪਨੀ ਦੇ ਟਾਇਰ ਚੇਂਜ ਕਰਾਉਣੇ ਨੇ, ਟਾਇਰ ਪਾਉਣੇ ਨੇ, 905-672-6665 ਪੋਪੂਲਰ ਟਾਇਰ ਦਾ ਨੰਬਰ ਆ ਜੀ। 905-672-6665 'ਤੇ ਤੁਸੀਂ ਗੱਲਬਾਤ ਜਿਹੜੀ ਆ ਕਰ ਸਕਦੇ ਹੋ ਉਹਨਾਂ ਦੇ ਨਾਲ। ਏਸ਼ੀਅਨ ਫੂਡ ਸੈਂਟਰ ਗਰੋਸਰੀ ਕਰਨੀ ਆ, ਤੁਸੀਂ ਏਸ਼ੀਅਨ ਫੂਡ ਸੈਂਟਰ ਦੀ ਕਿਸੇ ਵੀ ਲੋਕੇਸ਼ਨ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ। ਏਸ਼ੀਅਨ ਫੂਡ ਸੈਂਟਰ ਆਪਣੀ ਵੱਖ ਵੱਖਰੀ ਲੋਕੇਸ਼ਨ ਤੋਂ ਮਸ਼ਹੂਰ ਹੋ ਚੁੱਕਿਆ ਜੀ। ਏਸ਼ੀਅਨ ਫੂਡ ਸੈਂਟਰ ਦੀ ਕਿਸੇ ਵੀ ਲੋਕੇਸ਼ਨ 'ਤੇ ਤੁਸੀਂ ਇਹਦੇ ਨਾਲ ਜਾ ਕੇ ਗੱਲਬਾਤ ਕਰ ਸਕਦੇ ਹੋ। ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਸੀਮਾ ਬਿਆਨਾ ਜੀ ਮੈਕਰੋ ਗਲੋਬਲ 'ਤੇ ਤੁਸੀਂ 905-452-0000 'ਤੇ ਗੱਲਬਾਤ ਕਰ ਸਕਦੇ ਹੋ। 905-452-0000 'ਤੇ ਸੀਮਾ ਜੀ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਮੈਕਰੋ ਗਲੋਬਲ ਤੋਂ। 905-452-0000।
Brampton Truck Repair and Tire Center like I have grand opening special offer
kisi bhi tarah di truck repair truck tire oil change brake adjustment ate ac da koi bhi kaam karona hove
te naal hi naal je kisi nu bobtail parking di lod hai ta tusi inna nu sampark kar sakde ho inna kol thaan rent vaste maujood hai
sveer de 7 to raat de 10 baje tak kaam karde han ate hafte de 7 din khulle han
je tusi truck repair da kharcha ikko vari pay nahi kar sakde ta eh tuhadi payment small installment vich vi accept karde han
ਸਟੀਲ ਅਤੇ ਐਡਵਾਂਸ ਦੇ ਨੇੜੇ ਹਨ। ਅੱਜ ਹੀ ਪਹੁੰਚੋ 3 ਐਲਫਰਡ ਕਿਊਨ ਬੁਲੇਵਾਰਡ ਯੂਨਿਟ 1
ਜਾਂ ਫਿਰ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 905-790-1221।
HSPA Tax Services ਇਹ ਤੁਹਾਨੂੰ ਹਰ ਤਰ੍ਹਾਂ ਦੀਆਂ ਟੈਕਸ ਰਿਲੇਟਡ ਸੇਵਾਵਾਂ ਦਿੰਦੇ ਹਨ ਜਿਵੇਂ ਪਰਸਨਲ ਕਾਰਪੋਰੇਸ਼ਨ ਟੈਕਸ, ਅਕਾਊਂਟਿੰਗ ਬੁੱਕ ਕੀਪਿੰਗ, ਬਿਜ਼ਨਸ ਰਜਿਸਟ੍ਰੇਸ਼ਨ, HST, WSIB, ਪੇਰੋਲ, ਫਾਈਨੈਂਸ਼ੀਅਲ ਸਟੇਟਮੈਂਟਸ, ਆਡਿਟਸ, ਮਾਰਗੇਜਸ ਜਾਂ ਫਿਰ ਲੋਨਸ। ਅੱਜ ਹੀ ਕਾਲ ਕਰੋ ਪ੍ਰਭਜੋਤ ਕੌਰ ਜੀ ਨੂੰ 647-520-5578 ਜੀ ਹਾਂ 647-720-5278 ਜਾਂ ਫਿਰ ਪਹੁੰਚੋ 100 Maritime Ontario Boulevard, Unit 77, Brampton।
ਮੈਨੂੰ ਤਾਂ ਬ੍ਰਾਂਡਡ ਅਪਲਾਈਂਸ ਡਿਸਕਾਊਂਟ ਰੇਟ ਉੱਤੇ ਚਾਹੀਦੇ ਨੇ, ਉਹ ਵੀ ਐਕਸਟੈਂਡਡ ਵਾਰੰਟੀ ਨਾਲ।
ਓ ਜੀ ਤਾਂ ਫਿਰ ਆਰ ਹੋਮ ਐਂਡ ਅਪਲਾਈਂਸਿਸ ਸਟੋਰ ਆਓ ਤੇ ਆਪਣੇ ਘਰ ਨੂੰ ਵਾਜਬ ਕੀਮਤਾਂ ਉੱਪਰ ਬ੍ਰਾਂਡਡ ਚੀਜ਼ਾਂ ਨਾਲ ਸਜਾਓ।
ਸੈਮਸੰਗ, ਐਲਜੀ, ਕਿਚਨਏਡ, ਜੇਨੀਅਰ, ਮੈਟਿੰਗ ਤੇ ਹੋਰ ਵੀ ਬਹੁਤ ਸਾਰੇ ਬ੍ਰਾਂਡਸ ਦੇ ਅਪਲਾਈਂਸਿਸ ਐਕਸਟੈਂਡਡ ਵਾਰੰਟੀ ਨਾਲ ਖਰੀਦ ਸਕਦੇ ਹੋ। ਓਪਨ ਬਾਕਸ ਅਪਲਾਈਂਸਿਸ ਜਾਂ ਮਾਈਨਰ ਡੈਂਟ ਵਾਲੇ ਅਪਲਾਈਂਸਿਸ 50% ਆਫ ਤੇ ਖਰੀਦ ਸਕਦੇ ਹੋ। ਆਰ ਹੋਮ ਐਂਡ ਅਪਲਾਈਂਸਿਸ 4 ਲੋਕੇਸ਼ਨਸ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ। ਈਟੋਬੀਕੋ, ਟੋਨੀ ਕ੍ਰੀਕ, ਲੰਡਨ। ਇਹਨਾਂ ਦੀ ਬ੍ਰੈਂਪਟਨ ਲੋਕੇਸ਼ਨ ਦਾ ਐਡਰੈਸ 241 ਕਲੀਅਰੈਂਸ ਸਟਰੀਟ, ਯੂਨਿਟ 1 & 2। ਫੋਨ ਨੰਬਰ 416-792-0877 ਯਾਨੀ 416-792-0877।
ਕਿਸੇ ਵੀ ਕਿਸਮ ਦੇ ਟ੍ਰੇਲਰ ਜਾਂ ਫਿਰ ਡੰਪ ਟਰੱਕ ਦੇ ਲੋਨ ਲੈਣ ਲਈ ਹਮੇਸ਼ਾ ਚੇਤੇ ਰੱਖੋ ਇੱਕੋ ਇੱਕ
ਮੌਰਗੇਜ ਲੋਨ ਲਈ ਪਰਮਜੀਤ।
ਫੈਲਣ ਤੋਂ ਰੋਕੋ, ਕੋਵਿਡ-19 ਜਾਨਲੇਵਾ ਹੋ ਸਕਦੀ ਹੈ, ਹੁਣੇ ਕੀਤਾ ਅਮਲ ਜੀਵਨ ਬਚਾ ਸਕਦਾ ਹੈ। ਕੋਵਿਡ-19 ਦਾ ਫੈਲਾਅ ਰੋਕਣ ਲਈ ਸਾਨੂੰ ਇਕੱਠਿਆਂ ਕੰਮ ਕਰਨ ਦੀ ਲੋੜ ਹੈ। ਘਰ ਵਿੱਚ ਰਹਿਣਾ ਹੀ ਸਭ ਤੋਂ ਸੁਰੱਖਿਅਤ ਹੈ। ਘਰ ਰਹਿਣ ਨਾਲ ਸਾਡਾ ਪਰਿਵਾਰ, ਦੋਸਤ ਅਤੇ ਗੁਆਂਢੀ ਸੁਰੱਖਿਅਤ ਰਹਿਣਗੇ। ਆਪਣਾ ਫਰਜ਼ ਨਿਭਾਓ, ਘਰ ਰਹੋ। ਜਾਣਕਾਰੀ ਲਈ ontario.ca/coronavirus ਉੱਤੇ ਜਾਓ। ਇੰਟੈਰੀਓ ਸਰਕਾਰ ਦੁਆਰਾ ਜਾਰੀ।
WTOR 770 ਤੋਂ ਪ੍ਰੋਗਰਾਮ ਖਬਰਸਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ। ਸਟੂਡੈਂਟਸ ਦੇ ਲਈ ਕੱਲ੍ਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ $9 ਬਿਲੀਅਨ ਦੇ ਪੈਕੇਜ ਦਾ ਵਾਅਦਾ ਕੀਤਾ ਗਿਆ ਹੈ। ਇਸ ਪੈਕੇਜ ਦੇ ਵਿੱਚ ਕੀ ਹੈ ਔਰ ਕੌਣ ਸਟੂਡੈਂਟ ਆ ਜਿਹੜਾ ਉਹ ਅਪਲਾਈ ਕਰ ਸਕਦਾ, ਉਹਦੇ ਲਈ ਇਸ ਸਮੇਂ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਹਰਚਰਨ ਗਰੋਵਰ ਜੀ ਮੌਜੂਦ ਨੇ ਔਰ ਉਹਨਾਂ ਨਾਲ ਗੱਲਬਾਤ ਥੋੜ੍ਹੀ ਜਿਹੀ ਇਸ ਸੰਬੰਧ ਦੇ ਵਿੱਚ ਕਰਦੇ ਹਾਂ। ਗਰੋਵਰ ਸਾਹਿਬ, ਸਵਾਗਤ ਹੈ ਪ੍ਰੋਗਰਾਮ ਖਬਰਸਾਰ ਦੇ ਵਿੱਚ
ਜੀ। ਮੇਰੀ ਤਰਫੋਂ ਸਾਰੇ ਲਿਸਨਰਸ ਨੂੰ ਗੁੱਡ ਮਾਰਨਿੰਗ ਜੀ, ਸਤਿ ਸ੍ਰੀ ਅਕਾਲ ਜੀ।
ਜੀ, ਗੁੱਡ ਮਾਰਨਿੰਗ। ਸੋ ਇਹ ਜਿਹੜਾ ਨਵਾਂ ਪੈਕੇਜ ਹੈ, ਇਸ ਦੀ ਕਾਫ਼ੀ ਦੇਰ ਤੋਂ ਲੋਕਾਂ ਨੂੰ ਉਡੀਕ ਸੀਗੀ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਦੇ ਲਈ ਵੀ ਪੈਸੇ ਲੱਗ ਗਏ ਨੇ ਅਤੇ ਹੋਰਾਂ ਦੇ ਵੀ ਲੱਗ ਗਏ ਨੇ, ਪਰ ਜਿਹੜੇ ਵਿਦਿਆਰਥੀ ਨੇ ਜਿਨ੍ਹਾਂ ਨੇ ਸਮਰ ਦੇ ਵਿੱਚ ਆਪਣੀ ਜੋਬ ਕਰਨੀ ਹੁੰਦੀ ਹੈ, ਜੋਬ ਕਰਕੇ ਕੁਝ ਪੈਸੇ ਕਮਾ ਕੇ ਫਿਰ ਸਕੂਲ ਜਾਂ ਯੂਨੀਵਰਸਿਟੀ ਹੈ ਜਿਹੜਾ ਜਾਣਾ ਹੁੰਦਾ, ਅਤੇ ਉਹਨਾਂ ਦੇ ਲਈ ਜਿਹੜੇ ਪੈਕੇਜ ਨਵੇਂ ਰਿਲੀਜ਼ ਕੀਤੇ ਗਏ ਨੇ, ਉਹਦਾ ਕੌਣ ਅਪਲਾਈ ਕਰ ਸਕਦਾ, ਕਿੰਨਾ ਅਪਲਾਈ ਕਰ ਸਕਦਾ, ਕੀ ਹੈ ਇਹਦਾ, ਥੋੜ੍ਹਾ ਜਿਹਾ ਡਿਟੇਲ ਸਾਡੇ ਨਾਲ ਸਾਂਝਾ ਕਰੋ ਜੀ।
ਜੀ ਜਗਦੀਸ਼ ਜੀ, ਮੈਂ ਥੋੜ੍ਹਾ ਜਿਹਾ ਬੈਕਗਰਾਊਂਡ ਦੇ ਦਾਂ, ਕਿਉਂਕਿ ਜਿੱਥੇ ਪਿੱਛੇ ਜਿਹੜਾ ਆਪਣਾ ਸਰ ਬੈਨੀਫਿਟ $2,000 ਜਿਹਦੇ ਵਿੱਚ ਦਿੱਤਾ ਜਾਂਦਾ ਸੀ, ਉਹ ਅਨਾਊਂਸ ਜਦੋਂ ਕੀਤਾ ਗਿਆ ਸੀ ਤੇ ਇੱਕ ਬੜਾ ਵੱਡਾ ਕੰਸਰਨ ਸੀ ਸਟੂਡੈਂਟ ਕਮਿਊਨਿਟੀ ਦੇ ਅੰਦਰ। ਅਸੀਂ ਵੀ ਆਪਣੇ ਪ੍ਰੋਗਰਾਮ ਦੇ ਅੰਦਰ ਇੱਕ ਦੋ ਹਫ਼ਤਿਆਂ ਤੋਂ ਅਸੀਂ ਇਹ ਡਿਸਕਸ ਕੀਤਾ ਸੀ ਕਿ ਵੀ ਸਟੂਡੈਂਟ ਜਿਹੜੇ ਹੈਗੇ ਆ ਉਹ ਇਸ ਪੂਰੀ ਸਿਚੁਏਸ਼ਨ ਦੇ ਅੰਦਰ ਕਾਫੀ ਅਫੈਕਟਿਡ ਹੈਗੇ ਆ, ਔਰ ਖਾਸ ਕਰ ਉਹ ਸਟੂਡੈਂਟ ਜਿਹੜੇ ਕਿ ਗ੍ਰੈਜੂਏਟ ਹੋ ਕੇ ਹੁਣ ਜਿਨ੍ਹਾਂ ਨੇ ਜੋਬ ਲਈ ਜਾਣਾ ਸੀ
ਜੀ।
ਤੇ ਕਿਉਂਕਿ ਜਿਹੜਾ ਸਰ ਬੈਨੀਫਿਟ ਹੈਗਾ ਜੀ, ਉਹਦੇ ਵਿੱਚ ਇੱਕ ਕੰਡੀਸ਼ਨ ਉਹਨਾਂ ਨੇ ਰੱਖੀ ਸੀ ਕਿ ਤੁਹਾਡੀ ਜਿਹੜੀ ਮਿਨੀਮਮ ਇੰਪਲਾਇਮੈਂਟ ਇਨਕਮ ਜਿਹੜੀ ਹੈਗੀ ਹੈ ਜਾਂ ਸੈਲਫ ਇੰਪਲਾਇਮੈਂਟ ਇਨਕਮ ਜਿਹੜੀ ਹੈ ਉਹ ਕੰਮ ਤੋਂ ਕੰਮ 5,000 ਹੋਣੀ ਚਾਹੀਦੀ ਹੈ, ਔਰ ਤੁਹਾਡੀ ਜਿਹੜੀ ਜੋਬ ਹੈ ਉਹ ਲੋਸਟ ਹੋਣੀ ਚਾਹੀਦੀ ਹੈ, ਯਾਨੀ ਕੋਵਿਡ ਦੀ ਵਜ੍ਹਾ ਦੇ ਨਾਲ ਤੁਹਾਨੂੰ ਅਫੈਕਟ ਹੋਇਆ ਹੋਣਾ ਚਾਹੀਦਾ ਉਹਦੇ ਵੀ ਜੋਬ ਦੇ ਅੰਦਰ, ਤੇ ਔਰ ਤੁਹਾਡੀ ਇੰਪਲਾਇਮੈਂਟ ਇਨਕਮ ਹੋਣੀ ਚਾਹੀਦੀ ਹੈ। ਔਰ ਉਹ ਜਿਹੜੇ ਆਪਣੇ ਸਟੂਡੈਂਟ ਇਸ ਟਾਈਮ ਦੇ ਉੱਤੇ ਗ੍ਰੇਡ 12th ਕਰਕੇ ਜਾਂ ਪੋਸਟ ਸੈਕੰਡਰੀ ਕਰਕੇ ਜਿਹੜੇ ਆ ਨਿਕਲ ਰਹੇ ਸੀ ਜਾਂ ਜਿਨ੍ਹਾਂ ਨੇ ਯੂਨੀਵਰਸਿਟੀ ਜਾਣਾ ਸੀ, ਤੇ ਉਹ ਲੋਕ ਕੀ ਕਰਦੇ ਕਿ ਡਿਊਰਿੰਗ ਦਿਸ ਮੇ ਟੂ ਔਗਸਟ ਦੇ ਪੀਰੀਅਡ ਦੇ ਅੰਦਰ ਉਹ ਆਪਣੀ ਸਮਰ ਜੋਬ ਵਗੈਰਾ ਢੂੰਡਦੇ ਹੈਗੇ ਆ, ਤੇ ਉਹਦੇ ਨਾਲ ਆਪਣੇ ਜਿਹੜਾ ਸਰਵਾਈਵਲ ਉਹ ਕਰਦੇ ਆ ਜਾਂ ਆਪਣੀ ਟਿਊਸ਼ਨ ਵਗੈਰਾ ਦੇ ਲਈ ਆਪਣਾ ਫੰਡ ਇਕੱਠਾ ਕਰਦੇ ਹੈਗੇ। ਹਾਲਾਂਕਿ ਗਵਰਨਮੈਂਟ ਨੇ ਆਲਰੇਡੀ ਲਾਸਟ ਵੀਕ ਅਨਾਊਂਸ ਕੀਤਾ ਸੀ ਕਿ ਕੋਈ ਵੀ ਅਗਰ ਇੰਪਲੋਇਰ ਅਗਰ ਕਿਸੇ ਵੀ ਸਟੂਡੈਂਟ ਨੂੰ ਸਮਰ ਜੋਬ ਲਈ ਰੱਖਦਾ ਹੈ ਤੇ ਉਹਦੀ ਜਿਹੜੀ ਸਬਸਿਡੀ ਹੈ, ਉਹਦੀ ਜਿਹੜੀ ਵੇਜਿਸ ਹੈਗੀ ਹੈ, ਉਹ 100% ਵੇਜਿਸ ਜਿਹੜੀ ਹੈ ਉਹ ਗਵਰਨਮੈਂਟ ਉਹਨੂੰ ਵਾਪਿਸ ਕਰ ਦੇਗੀ, ਯਾਨੀ ਉਹਨੂੰ ਐਜ਼ ਏ ਸਬਸਿਡੀ ਦੇ ਦਿੱਤੀ ਜਾਏਗੀ। ਬਟ ਕੱਲ ਟੂਡੂ ਸਾਹਿਬ ਨੇ ਜਦੋਂ $9 ਬਿਲੀਅਨ ਦਾ ਪੈਕੇਜ ਅਨਾਊਂਸ ਕੀਤਾ ਸੀ ਤਾਂ ਉਹਦੇ ਵਿੱਚ ਉਹਨਾਂ ਨੇ ਇਸ ਚੀਜ਼ ਨੂੰ ਵੀ ਐਡਮਿਟ ਕੀਤਾ ਕਿ ਇਟ ਵਿਲ ਬੀ ਅ ਟਫ ਟੂ ਫਾਈਂਡ ਸਮਥਿੰਗ, ਕਿਉਂਕਿ ਸਾਨੂੰ ਸਭ ਨੂੰ ਪਤਾ ਹੈ ਕਿ ਜਦੋਂ ਰੈਗੂਲਰ ਜੋਬ ਸਾਡੀਆਂ ਲੇ ਆਫ ਹੋ ਗਈਆਂ ਹੈਗੀਆਂ ਤੇ ਉਸ ਦੌਰਾਨ ਦੇ ਅੰਦਰ ਸਟੂਡੈਂਟ ਨੂੰ ਹਾਇਰ ਕਰਨਾ ਬੜਾ ਮੁਸ਼ਕਿਲ ਜੀ ਹੋ ਜਾਏਗਾ, ਤੇ ਕੱਲ ਉਸ ਚੀਜ਼ ਨੂੰ ਐਡਮਿਟ ਵੀ ਕੀਤਾ ਗਿਆ। ਤੇ ਅਸੀਂ ਮੱਦੇਨਜ਼ਰ ਰੱਖਦੇ ਹੋਏ ਟੂਡੂ ਸਾਹਿਬ ਨੇ ਕੱਲ ਜਿਹੜਾ ਹੈਗਾ ਇੱਕ ਪੈਕੇਜ ਜਿਹੜਾ ਅਨਾਊਂਸ ਕੀਤਾ ਹੈਗਾ, ਉਹਦੇ ਵਿੱਚ ਇਹ ਕੀਤਾ ਹੈ ਕਿ ਜਿਹੜੇ ਵੀ ਪੋਸਟ ਸੈਕੰਡਰੀ ਸਟੂਡੈਂਟ ਜਿਹੜੇ ਕਿ ਇਸ ਟਾਈਮ ਗ੍ਰੈਜੂਏਟ ਹੋ ਰਹੇ ਨੇ ਔਰ ਜਿਨ੍ਹਾਂ ਨੇ ਸਮਰ ਜਿਨ੍ਹਾਂ ਨੇ ਸਪਟੈਂਬਰ ਵਿੱਚ ਯੂਨੀਵਰਸਿਟੀ ਸ਼ੁਰੂ ਕਰਨੀ ਸੀ ਤੇ ਉਹਨਾਂ ਨੂੰ ਬੇਸਿਕਲੀ ਪਲੱਸ ਜਿਹੜੇ ਕਿ ਅੰਡਰ ਗ੍ਰੈਜੂਏਟ ਕੋਰਸ ਕੰਪਲੀਟ ਕਰਕੇ ਜਿਨ੍ਹਾਂ ਨੇ ਜੋਬ ਲਈ ਜਾਣਾ ਸੀ ਮਈ ਤੋਂ, ਉਹ ਦੋਨੋਂ ਜਿਹੜੇ ਹੈਗੇ ਸਟੂਡੈਂਟ ਉਹਨਾਂ ਨੂੰ ਇੱਕ ਕੈਨੇਡਾ ਐਮਰਜੈਂਸੀ ਸਟੂਡੈਂਟ ਬੈਨੀਫਿਟ ਪ੍ਰੋਗਰਾਮ ਦੇ ਅੰਦਰ ਇੱਕ ਬੈਨੀਫਿਟ ਅਨਾਊਂਸ ਕੀਤਾ ਗਿਆ। ਕੱਲ੍ਹ ਇੱਕ ਨਵਾਂ ਪ੍ਰੋਗਰਾਮ ਜਿਹੜਾ ਹੈ ਅਨਾਊਂਸ ਕੀਤਾ ਗਿਆ, ਉਹ ਕੈਨੇਡਾ ਐਮਰਜੈਂਸੀ ਸਟੂਡੈਂਟ ਬੈਨੀਫਿਟ ਦੇ ਨਾਂ ਦੇ ਉੱਤੇ ਉਹ ਕੀਤਾ ਗਿਆ ਹੈਗਾ। ਉਹਦੇ ਵਿੱਚ ਹਰ ਇੱਕ ਸਟੂਡੈਂਟ ਨੂੰ ਜਿਹੜਾ ਹੈਗਾ $1,250 ਪਰ ਮਹੀਨੇ ਦੇ ਹਿਸਾਬ ਦੇ ਨਾਲ ਦਿੱਤਾ ਜਾਏਗਾ ਅਗਰ ਉਹ ਅਪਲਾਈ ਕਰਦੇ ਹੈਗੇ ਆ, ਅਗਰ ਉਹਨਾਂ ਦੀ ਜੋਬ ਨਹੀਂ ਹੈਗੀ ਜਾਂ ਉਹ ਅਫੈਕਟਿਡ ਹੋ ਗਏ ਨੇ ਇਸ ਰੀਜ਼ਨ ਦੇ ਵਜ੍ਹਾ ਦੇ ਨਾਲ, ਔਰ $1,250 ਉਹਨਾਂ ਨੂੰ ਦਿੱਤਾ ਜਾਏਗਾ। ਔਰ ਅਮਾਊਂਟ ਜਿਹੜਾ ਹੈਗਾ 1,250 ਉਹ ਹੈਗਾ ਇਨਕਰੀਸ ਹੋ ਕੇ 1,750 ਤੱਕ ਜਾਏਗਾ ਅਗਰ ਸਟੂਡੈਂਟ ਨੂੰ ਕੋਈ ਡਿਸੇਬਿਲਿਟੀ ਹੈਗੀ ਹੈ ਜਾਂ ਸਟੂਡੈਂਟ ਕਿਸੇ ਦੀ ਟੇਕ ਕੇਅਰ ਕਰ ਰਿਹਾ, ਯਾਨੀ ਕਿਸੇ ਡਿਪੈਂਡੈਂਟ ਨੂੰ ਵੀ ਨਾਲ ਟੇਕ ਕੇਅਰ ਕਰ ਰਿਹਾ ਹੈਗਾ, ਤੇ ਉਸ ਸਿਚੁਏਸ਼ਨ ਦੇ ਅੰਦਰ ਜਿਹੜਾ ਹੈਗਾ ਉਹ 1,750 ਅਮਾਊਂਟ ਜਿਹੜਾ ਹੈਗਾ ਹੋ ਜਾਏਗਾ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਹੈਗਾ ਕਿ ਕਈ ਸਟੂਡੈਂਟ ਜਿਹੜੇ ਪਾਰਟ ਟਾਈਮ ਕਰ ਰਹੇ ਨੇ, ਅਗਰ ਉਹ $1,000 ਤੱਕ ਅਰਨ ਕਰਦੇ ਹੈਗੇ ਆ ਤਾਂ ਉਹਦੇ ਵਿੱਚ ਉਹਨਾਂ ਦਾ ਬੈਨੀਫਿਟ ਜਿਹੜਾ ਹੈਗਾ ਉਹ ਅਫੈਕਟ ਨਹੀਂ ਹੋਏਗਾ, ਯਾਨੀ ਅਪ ਟੂ 1,000 ਦੇ ਕੈਨ ਮੇਕ ਇਟ। ਇਸ ਤੋਂ ਇਲਾਵਾ ਉਹਨਾਂ ਨੇ
ਸਟੂਡੈਂਟ
ਅਗਰ ਕਿਤੇ ਵਾਲੰਟੀਅਰ ਕਰਦੇ ਹੈਗੇ ਆ ਔਰ ਉਹ ਵਾਲੰਟੀਅਰ ਦੇ ਅੰਦਰ ਵੀ ਗਵਰਨਮੈਂਟ ਜਿਹੜੀ ਹੈ ਇੱਕ ਗ੍ਰੈਂਟ ਟਾਈਪ ਦੀ $1,000 ਤੋਂ ਲੈ ਕੇ $5,000 ਤੱਕ ਦੀ ਜਿਹੜੀ ਵਾਲੰਟੀਅਰ ਦੇ ਲਈ ਉਹ ਅਮਾਊਂਟ ਵੀ ਜਿਹੜਾ ਗਵਰਨਮੈਂਟ ਪਲਾਨ ਕਰ ਰਹੀ ਹੈ। ਇਹਦੀ ਹਲੇ ਹੋਰ ਡਿਟੇਲ ਵਗੈਰਾ ਜਿਹੜੀ ਹੈਗੀ ਹੈ ਲੇਕਿਨ ਹਾਈ ਲੈਵਲ ਦੇ ਉੱਤੇ ਗਵਰਨਮੈਂਟ ਨੇ ਇਹੀ ਅਨਾਊਂਸ ਕੀਤਾ ਹੈਗਾ ਤੇ, ਲੇਕਿਨ ਉਹਨਾਂ ਨੇ ਕੁਝ ਸਟੂਡੈਂਟ ਗ੍ਰੈਂਟ ਵਗੈਰਾ ਵੀ ਇਨਕਰੀਜ਼ ਕੀਤੀ ਹੈਗੀ ਹੈ। ਸਟੂਡੈਂਟ ਗ੍ਰੈਂਟ ਜਿਹੜੀ ਕਿ ਤੁਹਾਡੀ ਯੂਨੀਵਰਸਿਟੀ ਨੂੰ ਜਾਂਦੀ ਹੈਗੀ ਹੈ ਡਾਇਰੈਕਟਲੀ ਤੁਹਾਡੀ ਫੀਸ ਦੇ ਰੂਪ ਵਿੱਚ, ਔਰ ਉਸ ਤੋਂ ਇਲਾਵਾ ਉਹਨਾਂ ਨੇ ਕੈਨੇਡਾ ਸਟੂਡੈਂਟ ਲੋਨ ਪ੍ਰੋਗਰਾਮ ਵੀ ਜਿਹੜਾ ਹੈਗਾ ਥੋੜਾ ਬੰਪ ਅਪ ਕੀਤਾ ਹੈਗਾ, ਉਹ ਵੀ ਜਦੋਂ ਸਟੂਡੈਂਟ ਲੋਨ ਲੈਂਦਾ ਹੈ ਉਹਦੀ ਉੱਥੇ ਅਫੈਕਟ ਹੋਏਗਾ ਉਹਦੇ ਨਾਲ। ਤੇ ਜਿਹੜਾ ਮੇਨ ਦੇਖਣ ਵਾਲੀ ਗੱਲ ਇਹ ਹੈਗੀ ਹੈ ਕਿ ਇਹਦੇ ਵਿੱਚ ਪੋਸਟ ਸੈਕੰਡਰੀ ਸਟੂਡੈਂਟ ਜਿਹੜੇ ਹੈਗੇ ਜਿਨ੍ਹਾਂ ਨੇ ਹੁਣ ਗ੍ਰੈਜੂਏਟ ਕਰਨਾ ਸੀ ਔਰ ਯੂਨੀਵਰਸਿਟੀ ਜਾਣਾ ਸੀ ਸਪਟੈਂਬਰ ਤੋਂ, ਉਹ ਇਸ ਪ੍ਰੋਗਰਾਮ ਦੇ ਅੰਦਰ ਐਲੀਜੀਬਲ ਹੋਣਗੇ। ਔਰ ਉਸ ਤੋਂ ਇਲਾਵਾ ਜਿਹੜੇ ਅੰਡਰ ਗ੍ਰੈਜੂਏਟ ਜਿਹੜੇ ਕੋਰਸ ਕੰਪਲੀਟ ਕਰਕੇ ਆਪਣਾ ਹੁਣ ਜੋਬ ਮਾਰਕੀਟ ਦੇ ਅੰਦਰ ਜਾਣਾ ਸੀ ਜਿਨ੍ਹਾਂ ਨੇ, ਉਹ ਵੀ $1,250 ਦੇ ਲਈ ਐਲੀਜੀਬਲ ਹੋ ਜਾਣਗੇ।
ਕਹਿਣ ਦਾ ਮਤਲਬ ਜਿਹੜੇ ਸਟੂਡੈਂਟ ਹਾਈ ਸਕੂਲ ਦੇ ਵਿੱਚ ਨੇ, 12ਵੀਂ ਤੋਂ ਬਾਅਦ 11ਵੀਂ ਤੋਂ ਬਾਅਦ ਜੋਬ ਕਰਨ ਲੱਗ ਜਾਂਦੇ ਨੇ ਸਟੂਡੈਂਟ, 11ਵੀਂ ਦੇ ਵਿੱਚ 12ਵੀਂ ਦੇ ਵਿੱਚ ਪਾਰਟ ਟਾਈਮ ਜੋਬ ਆ ਜਿਹੜੀ ਛੋਟੀ ਬਹੁਤੀ ਲੱਭ ਲੈਂਦੇ ਨੇ ਉਹ ਵੀ ਅਪਲਾਈ ਕਰ ਸਕਣਗੇ, ਅਤੇ ਜਿਹੜੇ ਜਿਨ੍ਹਾਂ ਨੇ ਆਪਣਾ 12th ਗ੍ਰੇਡ ਫਿਨਿਸ਼ ਕਰਕੇ ਯੂਨੀਵਰਸਿਟੀ ਜਾਣਾ ਸੀਗਾ ਉਹ ਵੀ ਐਲੀਜੀਬਲ ਹੋਣਗੇ।
ਦੇਖੋ ਜਿੱਥੇ ਤੱਕ ਕੱਲ੍ਹ ਦੀ ਅਨਾਊਂਸਮੈਂਟ ਹੈਗੀ ਹਲੇ, ਹਾਲਾਂਕਿ ਇਸ ਪ੍ਰੋਗਰਾਮ ਦੀ ਪੂਰੀ ਹਲੇ ਡਿਟੇਲ ਜਿਹੜੀ ਹੈ ਗਵਰਨਮੈਂਟ ਨੇ ਰਿਲੀਜ਼ ਕਰਨੀ ਹੈ, ਲੇਕਿਨ ਜਿਹੜੀ ਕੱਲ੍ਹ ਦੀ ਅਨਾਊਂਸਮੈਂਟ ਦੇ ਬੇਸ ਦੇ ਉੱਤੇ ਇਹੀ ਹੈਗਾ ਕਿ ਜਿਹੜੇ ਪੋਸਟ ਸੈਕੰਡਰੀ ਸਟੂਡੈਂਟ ਜਿਨ੍ਹਾਂ ਨੇ ਆਪਣੀ ਯਾਨੀ 12th ਗ੍ਰੇਡ ਜਿਹਨੂੰ ਅਗਰ ਗਿਆ ਜਾਏ
ਜੀ ਜੀ,
ਅਗਰ ਉਹ ਕੰਪਲੀਟ ਕਰ ਲਈ ਹੈਗੀ ਹੈ ਔਰ ਉਹਨਾਂ ਨੇ ਯੂਨੀਵਰਸਿਟੀ ਜਾਣਾ ਸੀ ਸਪਟੈਂਬਰ ਦੇ ਅੰਦਰ, ਤਾਂ ਉਹ ਇੰਡੀਵਿਜੁਅਲ ਉਹ ਸਟੂਡੈਂਟ ਜਿਹੜੇ ਹੈਗੇ ਆ ਉਹ ਅਗਲੇ 4 ਮਹੀਨੇ ਦੇ ਲਈ ਕੈਨੇਡਾ ਐਮਰਜੈਂਸੀ ਸਟੂਡੈਂਟ ਬੈਨੀਫਿਟ ਦੇ ਲਈ ਐਲੀਜੀਬਲ ਹੋ ਜਾਣਗੇ।
ਅੱਛਾ, ਹੁਣ ਜਿਹੜੀ ਦੂਸਰੀ ਗੱਲ ਆ ਗਈ ਕਿ $1,000 ਤੋਂ ਲੈ ਕੇ $5,000 ਪਰ ਮੰਥ ਵਲੰਟੀਅਰ ਸਟੂਡੈਂਟਸ ਨੂੰ ਦਿੱਤਾ ਜਾਵੇਗਾ, ਹੁਣ ਉਹ ਵਲੰਟੀਅਰ ਕਿੱਥੇ ਕੀ ਉਹ ਰਜਿਸਟਰਡ ਚੈਰੀਟੇਬਲ ਤੇ ਵਲੰਟੀਅਰਸ ਕੰਮ ਕਰਦੇ ਹੋਣੇ ਚਾਹੀਦੇ ਆ ਜਾਂ ਕਿਤੇ ਜਿਵੇਂ ਹੁਣ ਬਹੁਤ ਸਾਰੀਆਂ ਫੂਡ ਸੇਵਾਵਾਂ ਦੀ ਚੱਲ ਰਹੀਆਂ ਨੇ ਥਾਵਾਂ ਜਿੱਥੇ ਕਿ ਇਸ COVID-19 ਤੋਂ ਬਾਅਦ ਲਗਾਤਾਰ ਕੁਝ ਲੋਕਾਂ ਨੇ ਫੂਡ ਸਰਵ ਕਰਨ ਦੀ ਗੱਲ ਕੀਤੀ ਹੈ ਔਰ ਕਰ ਰਹੇ ਨੇ, ਉੱਥੇ ਬਹੁਤ ਸਾਰੇ ਸਟੂਡੈਂਟ ਵਲੰਟੀਅਰ ਕੰਮ ਵੀ ਕਰ ਰਹੇ ਨੇ ਕਿ ਉਹ ਵੀ ਇਹਦੇ 'ਚ ਸ਼ਾਮਿਲ ਹੋਣਗੇ ਜਾਂ ਇਟ ਵਿਲ ਬੀ ਫਰੋਮ ਐਨੀ ਚੈਰੀਟੇਬਲ ਔਰਗਨਾਈਜੇਸ਼ਨ ਰਜਿਸਟਰਡ ਚੈਰੀਟੇਬਲ ਔਰਗਨਾਈਜੇਸ਼ਨ ਉੱਥੇ ਵਲੰਟੀਅਰ ਕੰਮ ਕਰਦੇ ਨੇ।
ਜਗਦੀਸ਼ ਜੀ, ਇਸ ਤਰ੍ਹਾਂ ਕਿ ਇਸ ਪ੍ਰੋ ਇਟਸ ਟੂ ਅਰਲੀ ਟੂ ਸੇ ਐਟ ਦਿਸ ਸਟੇਜ, ਕਿਉਂਕਿ ਹਲੇ ਇਹਦੀ ਪੂਰੀ ਡਿਟੇਲ ਜਿਹੜੀ ਹੈਗੀ ਹੈ ਉਹਨਾਂ ਨੇ ਇਹੀ ਕਿਹਾ ਕਿ ਵੀ ਵਿਲ ਕਮਿਊਨੀਕੇਟ ਕਿ ਉਹ ਕਿਸ ਤਰੀਕੇ ਦੇ ਨਾਲ ਔਰ ਕਿਹੜੀ ਕਿਹੜੀ ਜਿਹੜੀ ਹੈ ਔਰਗਨਾਈਜੇਸ਼ਨ ਉਹਦੇ ਲਈ ਐਲੀਜੀਬਲ ਹੋਣਗੀਆਂ, ਉਹਦੀ ਹਲੇ ਡਿਟੇਲ ਜਿਹੜੀ ਹੈਗੀ ਹੈ ਪੂਰੀ ਤਰੀਕੇ ਨਾਲ ਰਿਲੀਜ਼ ਨਹੀਂ ਹੋਈ ਹੈਗੀ ਹੈ, ਲੇਕਿਨ ਉਹ ਆਉਣ ਵਾਲੇ ਟਾਈਮ ਵਿੱਚ ਆਉਣੀ ਹੈ। ਲੇਕਿਨ ਮੈਂ ਇੱਕ ਇੱਥੇ ਇੱਕ ਇਮਬੈਲੈਂਸ ਦੀ ਗੱਲ ਕਰਦਾ ਕਿ ਥੋੜ੍ਹਾ ਜਿਹਾ ਜਿਹੜਾ ਹੈਗਾ ਬੈਲੈਂਸ ਨਹੀਂ ਹੈਗਾ ਇਸ ਚੀਜ਼ ਦੇ ਅੰਦਰ, ਕਿ ਜਿਹੜੇ ਕਿ ਇੰਟਰਨੈਸ਼ਨਲ ਸਟੂਡੈਂਟ ਹੈਗੇ ਆ, ਮੈਂ ਉਹਨਾਂ ਦੇ ਅਗੇਂਸਟ ਨਹੀਂ ਹੈਗਾ, ਲੇਕਿਨ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਹੈਗੇ ਆ ਜਿਨ੍ਹਾਂ ਨੂੰ ਹਾਰਡਲੀ 20 hours ਕੰਮ ਕਰਨ ਲਈ ਅਲਾਊ ਸੀ ਉਹਨਾਂ ਦੇ ਸਟੂਡੈਂਟ ਪਰਮਿਟ ਦੇ ਉੱਤੇ, ਔਰ ਉਹਨਾਂ ਨੇ ਵੀ ਅਗਰ ਅਪਲਾਈ ਕੀਤਾ ਹੈਗਾ ਤੇ ਉਹ 2,000 ਦਾ ਬੈਨੀਫਿਟ ਜਿਹੜਾ ਹੈਗਾ ਉਹ ਲੈ ਰਹੇ ਨੇ, ਲੇਕਿਨ ਜਿਹੜੇ ਇੱਥੇ ਲੋਕਲ ਕੈਨੇਡੀਅਨ ਸਟੂਡੈਂਟ ਹੈਗੇ ਆ ਆਪਣੇ ਪੋਸਟ ਸੈਕੰਡਰੀ ਜਾਂ ਜਿਹੜੇ ਆਪਣੇ ਅੰਡਰ ਗ੍ਰੈਜੂਏਟ ਕੰਪਲੀਟ ਕਰਕੇ ਜਾਣਗੇ ਹੁਣ, ਉਹਨਾਂ ਨੂੰ ਸਿਰਫ ਜਿਹੜਾ ਹੈਗਾ $1,250 ਜਿਹੜਾ ਹੈਗਾ ਮਿਲੇਗਾ
ਜੀ। ਅੱਛਾ ਉਹ ਜੇ ਇੱਥੋਂ ਦੇ ਸਟੂਡੈਂਟਸ ਨੇ ਜਿਨ੍ਹਾਂ ਦੀ ਇਨਕਮ ਹੈਗੀ ਆ ਉਹ 2000 ਲਈ ਅਪਲਾਈ ਕਰ ਸਕਣਗੇ ਕਿ ਨਹੀਂ ਕਰ ਸਕਣਗੇ, ਇਹਨਾਂ ਦੀ 5000 ਦੀ ਇਨਕਮ ਹੈਗੀ ਆ ਪਿਛਲੇ ਸਾਲ ਦੀ, ਦੇ ਆਰ ਐਲੀਜੀਬਲ ਫੋਰ 2000 ਪਲੱਸ ਦਿਸ 1250 ਔਰ ਜਸਟ ਫੋਰ ਦੋਜ਼ 2000?
ਨਹੀਂ ਦੇਖੋ, ਜਿਹੜੇ ਕਿ ਸਰਬ ਦੇ ਅੰਦਰ ਬੈਨੀਫਿਟ ਲਈ ਐਲੀਜੀਬਲ ਹੈਗੇ ਉਹਦਾ ਬੜਾ ਬੇਸਿਕ ਜਿਹਾ ਕ੍ਰਾਈਟੀਰੀਆ ਉਹਨਾਂ ਨੇ ਰੱਖਿਆ ਕਿ ਕਿਸੇ ਵੀ ਇੰਡੀਵਿਜੁਅਲ ਦੀ ਏਜ 15 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈਗੀ ਹੈ, ਔਰ ਉਹ ਜਿਹੜੀ ਹੈ COVID-19 ਦੀ ਵਜ੍ਹਾ ਦੇ ਨਾਲ ਉਹਨਾਂ ਦੀ ਜੋਬ ਅਫੈਕਟਿਡ ਹੋ ਗਈ ਹੋਵੇ ਜਾਂ ਉਹਨਾਂ ਦੀ ਜੋਬ ਲੂਜ਼ ਹੋ ਗਈ ਹੋਵੇ ਜਾਂ ਉਹਨਾਂ ਦੇ ਇੰਪਲੋਇਰ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਕੰਮ ਤੇ ਨਾ ਆਓ ਔਰ ਜਦੋਂ ਕੰਮ ਮਾਹੌਲ ਠੀਕ ਹੋ ਜਾਏਗਾ ਤੁਸੀਂ ਉਸ ਤੋਂ ਬਾਅਦ ਆ ਜਾਣਾ, ਤੇ ਉਸ ਸਿਚੁਏਸ਼ਨ ਦੇ ਅੰਦਰ ਉਸ ਸਰਬ ਦੇ ਅੰਦਰ ਆਟੋਮੈਟਿਕਲੀ ਕੁਆਲੀਫਾਈ ਹੋ ਜਾਂਦੇ ਹੈਗੇ ਆ। ਬਟ ਇਹ ਅਗਰ ਉਹਨਾਂ ਨੇ ਸਰਬ ਦਾ ਬੈਨੀਫਿਟ ਨਹੀਂ ਲਿਆ, ਅਗਰ ਕਈ ਕਾਫੀ ਜਿਵੇਂ ਆਪਣੇ ਇੰਡੀਵਿਜੁਅਲ ਹੈਗੇ ਜਿਹੜੇ ਕਿ ਮਿਨੀਮਮ 5000 ਦੀ ਅਰਨਿੰਗ ਨਹੀਂ ਕਰ ਪਾਏ ਕਿਸੇ ਵੀ ਰੀਜ਼ਨ ਦੇ ਨਾਲ ਜਾਂ ਉਹਨਾਂ ਨੇ ਕੰਮ ਨਹੀਂ ਕੀਤਾ, ਤਾਂ ਉਹ ਸਾਰੇ ਜਿਹੜੇ ਇੰਡੀਵਿਜੁਅਲ ਸਟੂਡੈਂਟ ਹੈਗੇ ਆ ਉਹ ਹੁਣ ਕੈਨੇਡਾ ਐਮਰਜੈਂਸੀ ਸਟੂਡੈਂਟ ਬੈਨੀਫਿਟ ਦੇ ਅੰਦਰ ਐਲੀਜੀਬਲ ਹੈਗੇ ਆ ਐਕਚੁਅਲੀ ਅਪਲਾਈ ਕਰਨ ਦੇ ਲਈ।
ਬੜੀ ਮਿਹਰਬਾਨੀ ਗਰੋਵਰ ਸਾਹਿਬ, ਤੁਸੀਂ ਹੁਣ ਹੋਲਡ ਰੱਖਿਓ, ਮੈਂ ਇੱਕ ਕਮਰਸ਼ੀਅਲ ਲੈ ਕੇ ਨਾਲ ਦੀ ਨਾਲ ਮੈਂ ਸਰੋਤਿਆਂ ਨੂੰ ਕਹਾਂਗਾ ਕਿ ਅਗਰ ਤੁਹਾਡਾ ਕੋਈ ਸਵਾਲ ਹੈ ਤਾਂ ਜ਼ਰੂਰ ਤੁਸੀਂ ਕਾਲ ਕਰ ਲੈਣੀ। ਇੱਕ ਕਮਰਸ਼ੀਅਲ ਤੋਂ ਬਾਅਦ ਰਾਈਟ ਵੇ ਆਪਾਂ ਵਾਪਸ ਪਰਤਦੇ ਹਾਂ।
ਸੈਂਟਰ ਇੰਡੀਅਨ ਕੈਨੇਡੀਅਨ ਸਾਫ਼ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ 416-740-3262।
ਪ੍ਰੋਗਰਾਮ ਖਬਰ ਸਾਹਿਬ ਸੁਬਹਾ 8 ਵਜੇ ਤੋਂ ਲੈ ਕੇ 10 ਵਜੇ ਤੱਕ ਮੇਰੇ ਨਾਲ ਕਾਲਰ ਨੇ ਲੈਸੀ, ਉਹਨਾਂ ਦੇ ਕੀ ਕੁਐਸਚਨ ਹੈ ਇਸ ਦੇ ਬਾਰੇ 'ਚ, ਅਗਰ ਕੋਈ ਉਹਨਾਂ ਦੀ ਕੋਈ ਸਵਾਲ ਹੈ। ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ,
ਹਾਂਜੀ,
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਮੇਰਾ ਕੁਐਸਚਨ ਇਹ ਹੈਗਾ, ਜਿੱਦਾਂ ਤੁਸੀਂ ਸਟੂਡੈਂਟ ਬਾਰੇ ਦੱਸਿਆ ਹੈਗਾ ਵੀ ਐਲੀਜੀਬਲ ਹੈਗੇ ਆ, ਜਿਨ੍ਹਾਂ ਨੇ ਜਿਹੜੇ ਸਟੂਡੈਂਟ ਨਹੀਂ ਹੈਗੇ ਉਹਨਾਂ ਨੇ ਪਿਛਲੇ ਸਾਲ 5000 ਦਾ ਕੰਮ ਕੀਤਾ ਹੈਗਾ, ਪਰ ਇਸ ਸਾਲ COVID-19 ਕਰਕੇ ਉਹਨਾਂ ਨੇ ਸ਼ਾਰਟ ਆਫ ਵਰਕ, ਜਿੱਦਾਂ ਸੀਜ਼ਨਲ ਵਰਕ ਹੈਗਾ ਸੀਗਾ ਤੇ ਇਸ ਸਾਲ ਨਹੀਂ ਜਾ ਸਕੇਗੇ, ਤੇ ਉਹਨਾਂ ਨੇ ਇੰਪਲਾਇਮੈਂਟ ਰੈਕਡ ਭੇਜ ਦਿੱਤਾ ਹੈਗਾ ਵੀ ਰੀਕਾਲ ਅਨਨਾਊਨ ਤੇ ਸ਼ਾਰਟ ਆਫ ਵਰਕ ਸੀਜ਼ਨਲ ਵਰਕ, ਤੇ ਉਹ ਤੇ ਆਵਰਸ ਇੰਨਾ ਨਹੀਂ ਹੈਗੇ, 352 ਆਵਰਸ ਹੈਗੇ ਆ, ਤੇ ਇਸ ਸਾਲ ਕੰਮ ਅਜੇ ਉਹ ਕਹਿੰਦੇ ਅਨਨਾਊਨ ਹੈਗਾ, ਤੇ ਅਸੀਂ ਦੱਸਾਂਗੇ ਵੀ ਲੈਟ ਯੂ ਨੋ।
ਠੀਕ ਹੈ, ਮਤਲਬ 2018 ਦੀ ਉਹਨਾਂ ਦੀ ਇਨਕਮ ਹੈਗੀ ਆ, 2019 ਦੀ ਉਹਨਾਂ ਕੋਲ ਇਨਕਮ ਨਹੀਂ ਹੈਗੀ, ਤੇ ਕੀ ਉਹ ਇਸ ਦੇ ਲਈ ਅਪਲਾਈ ਕਰ ਸਕਦੇ ਆ?
19
ਦੀ 5000 ਦੀ ਹੈਗੀ ਆ, 2020 ਦੀ ਕੋਈ ਇਨਕਮ ਨਹੀਂ ਹੈਗੀ? ਜੀ ਜੀ, ਹਾਂਜੀ
ਪਿਛਲੇ 12 ਮਹੀਨੇ ਦੇ ਅੰਦਰ ਜਦੋਂ ਤੁਸੀਂ ਅਪਲਾਈ ਕਰਨਾ ਹੈਗਾ 5000 ਜਾਂ ਉਸ ਤੋਂ ਉੱਪਰ ਦੀ ਹੈਗੀ ਹੈ ਤੇ ਤੁਸੀਂ ਸਰਬ ਬੈਨੀਫਿਟ ਦੇ ਲਈ ਐਲੀਜੀਬਲ ਹੈਗੇ ਹੋ, ਪ੍ਰੋਵਾਈਡਡ ਕਿ ਤੁਸੀਂ ਉਸ ਜੋਬ ਨੂੰ ਵੋਲੰਟਰੀ ਨਾ ਛੋੜਿਆ ਹੋਏ ਜਾਂ ਤੁਹਾਡੀ ਜਿਹੜੀ ਜੋਬ ਤੁਸੀਂ ਜੋਬ ਤੇ ਹੈਗੇ ਸੀ ਔਰ ਤੁਹਾਡੀ ਜੋਬ ਜਿਹੜੀ ਹੈਗੀ ਹੈ ਹੁਣ ਨਹੀਂ ਹੈਗੀ ਬਿਕੋਜ਼ ਤੁਹਾਡੇ ਇੰਪਲੋਇਰ ਨੇ ਤੁਹਾਨੂੰ ਕੋਵਿਡ ਦੀ ਵਜ੍ਹਾ ਦੇ ਨਾਲ ਮਨਾ ਕਰ ਦਿੱਤਾ ਜਾਂ ਲੇ ਆਫ ਦੇ ਦਿੱਤੀ ਹੈ ਜਾਂ ਉਹਨਾਂ ਨੇ ਤੁਹਾਨੂੰ ਜੋ ਵੀ ਰੈਕਡ ਆਫ ਇੰਪਲੋਇਮੈਂਟ ਦੇ ਦਿੱਤਾ ਹੈਗਾ, ਪ੍ਰੋਵਾਈਡਡ ਕਿ ਤੁਸੀਂ ਜੋਬ ਤੇ ਸੀ ਔਰ ਜੋਬ ਤੁਹਾਡੀ ਹੁਣ ਨਹੀਂ ਹੈਗੀ ਬਿਕੋਜ਼ ਆਫ ਦਾ ਕੋਵਿਡ।
ਜੋਬ ਤੇ ਸਾਨੂੰ ਉਹਨਾਂ ਨੇ ਮਾਰਚ ਦੇ ਐਂਡ ਵਿੱਚ ਪਹਿਲਾਂ ਹੀ ਭੇਜ ਦਿੱਤਾ, ਉਹ ਕਹਿੰਦੇ ਵੀ ਕੰਮ ਨਹੀਂ ਹੈਗਾ ਬਿਕੋਜ਼ ਆਫ COVID-19, ਤੇ ਜਿਹੜਾ ਰੀਕਾਲ ਉਹਨਾਂ ਨੇ ਅਨਨਾਊਨ ਲਿਖਿਆ ਹੈਗਾ, ਜਦੋਂ ਉਹ ਸੀਜ਼ਨਲ ਵਰਕ ਹੈ ਤੇ ਸੀਜ਼ਨਲ ਵਰਕ ਉਹ ਮਾਰਚ ਵਿੱਚ ਸ਼ੁਰੂ ਹੋਣਾ ਸੀਗਾ ਤੇ ਹੁਣ COVID-19 ਕਰਕੇ ਫੈਬਰੀ ਦੇ ਐਂਡ ਉਹ ਮਾਰਚ ਵਿੱਚ ਸ਼ੁਰੂ ਹੋਣਾ ਸੀਗਾ, ਉਹਨਾਂ ਨੇ ਐਂਡ ਆਫ ਮਾਰਚ ਮੈਨੂੰ ਆਲਰੇਡੀ ਇੰਪਲਾਇਮੈਂਟ ਰੈਕਡ ਭੇਜ ਦਿੱਤਾ ਹੈਗਾ। ਉਹ ਕਹਿੰਦੇ
ਜਿਹੜੀ ਅਨਾਊਂਸਮੈਂਟ ਹੈ ਬੇਸਿਕਲੀ ਕੀਤੀ ਗਈ ਸੀ ਉਹ 15 ਮਾਰਚ ਨੂੰ ਬੇਸ ਲੈ ਕੇ ਕੀਤੀ ਗਈ ਸੀ, ਜੇ ਐਸ ਔਨ 15 ਮਾਰਚ ਨੂੰ ਤੁਸੀਂ ਕੰਮ ਕਰਦੇ ਸੀ ਤੁਹਾਡੀ ਕੋਈ ਜੋਬ ਸੀ?
ਹਾਂਜੀ, ਉਹਨਾਂ ਨੇ ਬੁਲਾਇਆ ਨੀ ਸਾਨੂੰ ਕੰਮ ਤੇ, ਉਹਨਾਂ ਨੇ 29 ਨੂੰ ਸਾਨੂੰ ਆਪਣਾ ਇੰਪਲਾਇਮੈਂਟ ਰੈਕਡ ਭੇਜਤਾ, ਉਹ ਕੰਮ ਹੀ ਨੀ ਹੈਗਾ।
ਮੈਂ ਸਮਝ ਗਿਆ ਤੁਹਾਡੀ ਗੱਲ ਨੂੰ, ਐਕਚੁਅਲੀ ਕੀ ਹੈਗਾ ਦੇਖੋ ਉਹੀ ਮੈਂ ਬਾਰ ਬਾਰ ਉਸੇ ਕ੍ਰਾਈਟੀਰੀਆ ਦੇ ਉੱਤੇ ਹੀ ਆ ਰਿਹਾ ਕਿ ਬੇਸਡ ਔਨ ਜਿਹੜੀ ਗਾਈਡਲਾਈਨਸ ਇਹਨਾਂ ਨੇ ਇਸ਼ੂ ਕੀਤੀ ਹੈਗੀ ਹੈ ਕਿ ਅਗਰ ਤੁਸੀਂ 15 ਮਾਰਚ ਨੂੰ ਜੋਬ ਤੇ ਸੀ और ਤੁਹਾਡੀ ਜੌਬ ਹੁਣ ਕੋਵਿਡ ਦੀ ਵਜ੍ਹਾ ਦੇ ਨਾਲ ਅਫੈਕਟ ਹੋ ਗਈ ਹੈਗੀ ਹੈ ਤਾਂ ਤੁਸੀਂ ਸਰਵ ਬੈਨੀਫਿਟ ਦੇ ਅੰਦਰ ਐਲੀਜੀਬਲ ਹੈਗੇ ਹੋ, ਅਦਰਵਾਈਜ਼ ਤੁਹਾਡੀ ਐਲੀਜੀਬਿਲਿਟੀ ਨਹੀਂ ਬਣਦੀ ਹੈਗੀ।
ਪਰ ਆਈ ਨੋ ਇਟਸ ਲਾਈਕ ਮੈਂ ਆਲਰੇਡੀ ਅਪਲਾਈ ਕੀਤਾ ਹੈਗਾ ਕਿਉਂਕਿ ਮੈਂ ਲਾਸਟ ਕਹਿੰਦੇ ਸੀ ਥੋੜਾ ਜਿਹਾ ਕੁਛ ਚੇਂਜ ਹੋਇਆ ਹੈਗਾ ਬਿਕਾਜ਼ ਜਿਹੜੇ ਸੀਜ਼ਨਲ ਵਰਕ ਹੈਗੇ ਉਹ ਇਸ ਸਾਲ ਹੀ ਸ਼ੁਰੂ ਹੋਣੇ ਸੀਗੇ ਬਿਕਾਜ਼ ਇਟਸ ਸੀਜ਼ਨਲ ਵਰਕ।
ਓਕੇ ਜੀ, ਠੀਕ ਹੈ। ਹੋਰ ਤੁਸੀਂ ਕਲੈਰੀਫਿਕੇਸ਼ਨ ਇਹਨਾਂ ਨੂੰ ਕਾਲ ਕਰਕੇ ਲੈ ਲੈਣੀ, ਅਸੀਂ ਨੰਬਰ ਇਹਨਾਂ ਦਾ ਅਨਾਊਂਸ ਕਰ ਦਾਂਗੇ, ਤੁਸੀਂ ਆਪਣਾ ਕੇਸ ਡਿਟੇਲ ਦੇ ਵਿੱਚ ਇਹਨਾਂ ਨਾਲ ਡਿਸਕਸ ਕਰ ਲੈਣਾ, ਠੀਕ ਹੈ ਜੀ? ਥੈਂਕ ਯੂ ਵਿਨੇ, ਥੈਂਕ ਯੂ।
ਔਰ ਜਗਦੀਸ਼ ਜੀ ਮੈਂ ਸਿਰਫ ਇੱਕ ਰਿਕੁਐਸਟ ਕਰਦਾ ਕਿ ਜਿਹੜੀ ਜਿਨ੍ਹਾਂ ਨੇ ਵੀ ਕਾਲ ਕਰਨੀ ਹੈ ਉਹ 10:30 ਤੋਂ ਬਾਅਦ ਹੀ ਕਰਨੀ ਹੈ ਕਿਉਂਕਿ ਮੈਂ ਇਸ ਟਾਈਮ ਆਫਿਸ ਨਹੀਂ ਹੈਗਾ।
ਠੀਕ ਠੀਕ ਠੀਕ, ਓਕੇ, ਠੀਕ ਹੈ ਜੀ। ਅਗਲੀ ਕਾਲ ਦੇ ਉੱਤੇ ਚੱਲਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ,
ਹਾਂਜੀ
ਹਾਂਜੀ, ਮੋਰਨਿੰਗ
ਜੀ, ਗੁੱਡ ਮੋਰਨਿੰਗ
ਜੀ। ਇਸ ਤਰ੍ਹਾਂ ਕਿ ਮਤਲਬ ਇੰਪਲਾਈ ਹੈ ਸੀ, ਮਤਲਬ ਸਿੰਗਲ ਮਦਰ ਨੇ, ਉਹ ਜਿਹੜੇ ਹੁੰਦੇ ਲੰਚ ਸੁਪਰਵਾਈਜ਼ਰ ਉੱਥੇ ਸਕੂਲ 'ਚ ਨਾ, ਉਹ ਹਾਂਜੀ, ਤਾਂ ਮਹੀਨੇ ਦੇ ਸਿਰਫ $400-500 ਆਉਂਦੇ ਇਸ ਮਹੀਨੇ ਦੇ ਨਾ ਉਹਨਾਂ ਦੇ, ਤੇ ਅਦਰ ਦੈਨ ਦੈਟ ਸਟਿਚਿੰਗ ਕਰਦੇ ਨੇ ਹੋਮ 'ਚ ਉਹ,
ਤੇ
ਲਾਸਟ ਈਅਰ ਦੀ ਇਨਕਮ ਸੀ 9,000 ਸਮਥਿੰਗ ਨਾ, ਅਰਾਊਂਡ 10,000 ਜੀ, ਤੇ ਉਹ ਐਲੀਜੀਬਲ ਨੇ ਉਹਦੇ ਵਾਸਤੇ ਟੂਸਾਂ ਵਾਸਤੇ ਨਹੀਂ?
ਦੇਖੋ ਜਿਹੜੇ ਕਿ ਅਗਰ ਉਹ ਉਹਨਾਂ ਦੇ ਅਗਰ ਆਵਰਸ ਕੰਮ ਵੀ ਹੋ ਗਏ ਆ, ਹਫ਼ਤੇ 'ਚ 5 hours ਵੀ ਕੰਮ ਕਰ ਰਹੇ ਆ, ਐਜ਼ ਲੌਂਗ ਐਜ਼ ਉਹਨਾਂ ਦੀ ਟੋਟਲ ਅਰਨਿੰਗ ਜਿਹੜੀ ਹੈਗੀ ਹੈ ਉਹ $1,000 ਤੱਕ ਹੈਗੀ ਹੈ ਤਾਂ ਉਹ ਸਰ ਬੈਨੀਫਿਟ ਦੇ ਲਈ ਐਲੀਜੀਬਲ ਹੈਗੇ ਆ, ਪ੍ਰੋਵਾਈਡਿਡ ਕਿ ਉਹ ਜਦੋਂ ਇਹ ਅਨਾਊਂਸਮੈਂਟ ਹੋਈ ਹੈ ਉਸ ਟਾਈਮ ਦੇ ਅੰਦਰ ਉਹ ਜੌਬ 'ਤੇ ਸੀ ਔਰ ਉਸ ਉਹਨਾਂ ਦੀ ਜੌਬ ਜਿਹੜੀ ਹੈ ਹੁਣ ਅਫੈਕਟਿਡ ਹੋ ਗਈ ਹੈ। ਅਗਰ ਉਹ ਜਿਵੇਂ ਤੁਸੀਂ ਕਹਿ ਰਹੇ ਹੋ ਕਰੋ ਵੀ ਅਗਰ ਟੀਚਿੰਗ ਵਗੈਰਾ ਕੁਛ ਕਰਦੇ ਸੀ ਤੇ ਉਹ ਇੱਕ ਸੈਲਫ ਇੰਪਲੋਇਮੈਂਟ ਕੈਟੇਗਰੀ ਦੇ ਅੰਦਰ ਆ ਜਾਂਦਾ ਹੈਗਾ। ਟੋਟਲ ਇਨਕਮ 5,000 ਦੀ ਸੀ, ਚਾਹੇ ਉਹ ਇੰਪਲੋਇਮੈਂਟ ਦੀ ਸੀ ਜਾਂ ਸੈਲਫ ਇੰਪਲੋਇਮੈਂਟ ਦੀ ਸੀ, 5,000 ਹੈਗੀ ਹੈ ਮਿਨੀਮਮ ਪਿਛਲੇ 12 months ਦੇ ਅੰਦਰ ਜਾਂ 2019 ਦੇ ਅੰਦਰ, ਤਾਂ ਉਹ ਇਸ ਪ੍ਰੋਗਰਾਮ ਦੇ ਅੰਦਰ ਐਲੀਜੀਬਲ ਹੋ ਜਾਂਦੇ ਆ, ਪ੍ਰੋਵਾਈਡਿਡ ਕਿ ਉਹਨਾਂ ਦੀ ਜੌਬ ਜਿਹੜੀ ਹੈ ਕੋਵਿਡ ਦੀ ਵਜ੍ਹਾ ਦੇ ਨਾਲ ਅਫੈਕਟ ਹੋ ਗਈ ਹੈ ਔਰ ਇਹਨਾਂ ਦੀ ਇਨਕਮ ਆਉਣੀ ਬੰਦ ਹੋ ਗਈ ਹੈ, ਤਾਂ ਉਸ ਸਿਚੁਏਸ਼ਨ ਦੇ ਅੰਦਰ ਉਹ ਇਸ ਸਰ ਬੈਨੀਫਿਟ ਦੇ ਲਈ ਅਪਲਾਈ ਕਰ ਸਕਦੇ ਆ।
$1,000
ਤੋਂ ਘੱਟ ਤੁਹਾਡੀ ਇਨਕਮ ਹੈ ਤੇ ਸਟਿਲ ਯੂ ਕੈਨ ਅਪਲਾਈ ਫਾਰ ਇਟ।
ਠੀਕ ਹੈ, ਥੈਂਕ ਯੂ ਜੀ, ਕਲੀਅਰ ਹੋ ਗਿਆ।
ਓਕੇ, ਨੈਕਸਟ ਕਾਲ ਤੇ ਚੱਲੇ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ, ਸਤਿ ਸ਼੍ਰੀ ਅਕਾਲ ਜੀ, ਜਗਤਾਰ ਬੋਲ ਰਿਹਾ
ਜੀ। ਜਗਤਾਰ ਜੀ,
ਸਰ ਜੀ, ਬਿਫੋਰ ਆਈ ਆਸਕ ਮਾਈ ਕੁਐਸਚਨ, ਪਹਿਲਾਂ ਤਾਂ ਮੈਂ ਸਭ ਨੂੰ ਇੱਕ ਰਿਕੁਐਸਟ ਜ਼ਰੂਰ ਕਰੂੰਗਾ, ਬਿਫੋਰ ਯੂ ਅਪਲਾਈ ਫਾਰ ਐਨੀ ਬੈਨੀਫਿਟ ਮੇਕ ਸ਼ੋਰ ਯੂ ਕੁਆਲੀਫਾਈ ਫਾਰ ਇਟ, ਕਿਉਂਕਿ ਕੱਲ ਨੂੰ ਜੇ ਤੁਸੀਂ ਕੁਆਲੀਫਾਈ ਨਹੀਂ ਕਰਦੇ ਸੀਗੇ, ਹਾਲੇ ਤਾਂ ਗੌਰਮੈਂਟ ਸਭ ਨੂੰ ਭੇਜ ਰਹੀ ਹੈਗੀ ਹੈ, ਪੈਸੇ ਆਉਂਦੇ ਬਹੁਤ ਚੰਗੇ ਲੱਗਦੇ ਆ ਜੀ, ਜੇ ਕੱਲ ਨੂੰ ਤੁਸੀਂ ਡਿਸਕੁਆਲੀਫਾਈ ਹੋਏ ਉਹ ਪੈਸੇ ਮੋੜਨੇ ਬੜੇ ਔਖੇ ਲੱਗਣੇ ਤੁਹਾਨੂੰ, ਉੱਥੇ ਪੈਨਲਟੀ ਵੀ ਪੈਣੀ ਹੈ, ਇੰਟਰਸਟ ਵੀ ਪੈਣਾ ਹੈ, ਸੋ ਇਸ ਕਰਕੇ ਮੇਰੇ ਸਭ ਨੂੰ ਇੱਥੇ ਕੀ ਬਿਫੋਰ ਯੂ ਅਪਲਾਈ ਪਲੀਜ਼ ਡਬਲ ਚੈੱਕ ਟਵਾਈਸ ਕਿ ਤੁਸੀਂ ਉਸ ਬੈਨੀਫਿਟ ਲਈ ਕੁਆਲੀਫਾਈ ਕਰਦੇ ਹੋ, ਆਪਣੇ ਅਕਾਊਂਟੈਂਟ ਦੇ ਨਾਲ ਥੋੜਾ ਟਾਈਮ ਕੱਢ ਕੇ ਗੱਲਬਾਤ ਕਰਕੇ ਫਿਰ ਅਪਲਾਈ ਕਰਨਾ। ਇਸ ਤਰ੍ਹਾਂ ਨਹੀਂ ਕਿ ਜੇ ਵੀ ਮੇਰੇ ਕਜ਼ਨ ਨੂੰ ਲੱਗ ਗਿਆ ਤੇ ਮੈਨੂੰ ਵੀ ਲੱਗਣੇ ਚਾਹੀਦੇ ਹੈਗੇ ਆ, ਇਹ ਕੋਈ ਹਾਰਡ ਫਾਸਟ ਰੂਲ ਨਹੀਂ ਗਾ, ਸੋ ਸਿਰਫ ਇਹੀ ਬੇਨਤੀ ਸਾਰਿਆਂ ਨੂੰ ਹੈਗੀ ਹੈ ਪਲੀਜ਼ ਦੋ ਵਾਰ ਚੈੱਕ ਕਰਨਾ ਬਿਫੋਰ ਯੂ ਅਪਲਾਈ ਕਿ ਤੁਸੀਂ ਉਸ ਬੈਨੀਫਿਟ ਲਈ ਕੁਆਲੀਫਾਈ ਕਰਦੇ ਹੋ, ਦੈਨ ਡੂ ਇਟ। ਤੇ ਮੇਰਾ ਜਿਹੜਾ ਕੁਐਸਚਨ ਸੀ ਗਰੋਵਰ ਸਾਹਿਬ ਨੂੰ ਕਿ ਜਿਸ ਤਰ੍ਹਾਂ ਬਹੁਤ ਸਾਰੇ ਜਿਹੜੇ ਸਟੂਡੈਂਟ ਹੈਗੇ ਜਿਹੜੇ ਯੂਨੀਵਰਸਿਟੀ ਪੜ੍ਹ ਰਹੇ ਹੈਗੇ ਆ, ਜਿਹੜੇ ਸਿਟੀ ਤੋਂ ਬਾਹਰ ਵੀ ਪੜ੍ਹਦੇ ਹੈਗੇ ਆ, ਉਹ ਸਮਰ 'ਚ ਆ ਕੇ ਜੋਬ ਕਰਦੇ ਹੁੰਦੇ ਸੀ ਇੱਥੇ, ਆਬਵੀਅਸਲੀ ਲਾਸਟ ਈਅਰ ਸਮਰ 'ਚ ਕੰਮ ਕਰਿਆ, ਮੋਸਟ ਆਫ ਬੱਚਿਆਂ ਨੇ $4,000-5,000 ਕਮਾਇਆ ਹੁੰਦਾ ਜੀ, ਤੇ ਹੁਣ ਉਹਨਾਂ ਨੇ ਜਦੋਂ ਯੂਨੀਵਰਸਿਟੀ ਖਤਮ ਹੋਣੀ ਸੀ ਅਪ੍ਰੈਲ ਦੇ ਐਂਡ ਦੇ, ਉਹਨਾਂ ਨੇ ਵਾਪਸ ਆ ਕੇ ਆਪਣੇ ਉਹਨਾਂ ਇੰਪਲੋਇਰ ਨੂੰ ਦੁਆਰਾ ਰੀਚ ਕਰਨਾ ਸੀਗਾ ਕਿ ਵੀ ਵੀ ਆਰ ਬੈਕ ਹੋਮ ਰੈਡੀ ਟੂ ਵਰਕ, ਤੇ ਉਹ ਕੁਆਲੀਫਾਈ ਕਰਦੇ ਬੱਚੇ ਜੀ?
ਦੇਖੋ ਜਿਹੜੀ ਕੱਲ ਦੀ ਗਾਈਡਲਾਈਨਸ ਇਹਨਾਂ ਨੇ ਦਿੱਤੀ ਹੈ, ਹਾਲਾਂਕਿ ਉਹਨਾਂ ਨੇ ਮੈਂਸ਼ਨ ਕੀਤਾ ਹੈਗਾ ਕਿ ਮੋਰ ਡੀਟੇਲ ਟੂ ਬੀ ਕਮਿਊਨੀਕੇਟਿਡ, ਬਟ ਜਿਹੜੀ ਕੱਲ ਦੀ ਗਾਈਡਲਾਈਨਸ ਹੈਗੀ ਹੈ ਉਹਦੇ ਬੇਸ ਦੇ ਉੱਤੇ ਇਹੀ ਹੈਗਾ ਕਿ ਹਾਲੇ ਤੱਕ ਉਹ ਸਟੂਡੈਂਟ ਕੁਆਲੀਫਾਈ ਕਰਦੇ ਹੈਗੇ ਕਿ ਜਿਹੜੇ ਪੋਸਟ ਸੈਕੰਡਰੀ ਤੋਂ ਨਿਕਲ ਕੇ ਯੂਨੀਵਰਸਿਟੀ ਵਿੱਚ ਜਾਣਾ ਸੀ ਜਿਨ੍ਹਾਂ ਨੇ, ਯਾਨੀ ਕਿ 12th ਤੋਂ ਬਾਅਦ ਹੁਣ ਯੂਨੀਵਰਸਿਟੀ ਜਾਣਾ ਸੀ, ਪਲੱਸ ਜਿਹੜੇ ਸਟੂਡੈਂਟ ਯੂਨੀਵਰਸਿਟੀ ਦਾ ਕੋਰਸ ਕੰਪਲੀਟ ਕਰਕੇ ਯਾਨੀ ਅੰਡਰ ਗ੍ਰੈਜੂਏਸ਼ਨ ਆਪਣੀ ਕੰਪਲੀਟ ਕਰਕੇ ਜਿਨ੍ਹਾਂ ਨੇ ਜੋਬ ਮਾਰਕੀਟ ਵਿੱਚ ਜਾਣਾ ਸੀ ਹੁਣ 1 May ਤੋਂ, ਉਹ ਲੋਕ ਇਸ ਪ੍ਰੋਗਰਾਮ ਦੇ ਅੰਦਰ ਐਲੀਜੀਬਲ ਹੈਗੇ ਆ ਫੋਰ ਦਾ ਟਾਈਮ ਬੀਂਗ, ਬਟ ਹਾਲੇ ਹੋਰ ਡੀਟੇਲ ਜਿਹੜੀ ਹੈਗੀ ਹੈ ਉਹਦੀ ਆਉਣੀ ਹੈਗੀ ਹੈ, ਬਟ ਫੋਰ ਦਾ ਟਾਈਮ ਬੀਂਗ ਇਹ ਦੋ ਕੈਟੇਗਰੀ ਜਿਹੜੀ ਹੈਗੀ ਹੈਗੀ।
ਹਾਂਜੀ, ਜਿਹੜੇ ਸੈਕੰਡ ਥਰਡ ਫੋਰਥ ਵਟਐਵਰ ਯੀਅਰ ਫਿਰਦੇ ਹੈਗੇ ਆ ਉਹਨਾਂ ਬਾਰੇ ਕਲੈਰੀਫਿਕੇਸ਼ਨ ਨਹੀਂ ਕੀਤੀ ਉਹਨਾਂ ਨੇ।
उन्होंने हले इस चीज के बारे सिर्फ जरा स्पेशली कल की अनाउंसमेंट के अंदर सिर्फ दो कैटेगरिया के उत्ते ही फोकस किया है, एक जेडे कि ट्वेल्थ तो बाद यूनिवर्सिटी में जाना जिन्होंने और दूजा जड़ा हैगा यूनिवर्सिटी अपना जरा जिन्होंने यूनिवर्सिटी कंप्लीट करके जॉब मार्केट जाना।
बड़ा गोल गोल जहा कम है जी मैं की आखा उन्होंने। थैंक यू जी।
एक और कॉल ले लिए जी। स्वागत है प्रोग्राम में।
सत श्री अकाल वीर जी। मैं